गज बंदन सिमरायंगद दुख निकंदन अमरदास गुर हृदय त्यावो जी गुर हृदय त्यावो श्री गुरु रामदास गुण गाओ गुरु अर्जन विघ्नन के नाशक विघ्नन के नाशक हर गोविंद शुभ समत प्रकाशक श्री हर राय नमो कर जोरी नमो कर जोरी श्री हर कृष्ण मनाओ बहो तेग बहादुर परम कृपाला सतगुर परम कृपाला श्री गुरु गोबिंद सिंह बिसा तरों तरा पारे पुन पुन सीसा वाहिगुरु पुन पुन सीसा बंदो बार बार जगदीश एक अंकारा सतगुरु तेह प्रसाद सच होय वाहिगुरु जी की फतेह है बिघ्न विनाशन सोय नमस्कार श्री खड़ग को करो सुहित चित लाय पूरन करो ग्रंथ एह तुम मम हो सहाय मूक उचरै शास्त्र खट पिंग गिरन चढ़ जाय अंध लखै बदरो सुने जो काल कृपा कराय कहां बुद्ध प्रभ तुच्छ हमारी बरन सकै महमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधार
वाहेगुरु साहिब जी एक ओंकार श्री वाहेगुरु जी की फतेह है श्री मुखवाक पातशाही दसवीं सवैया जागत जोत जपै निसबासुर एक बिना मन नैक न आनै पूर्ण प्रेम प्रीत प्रतीत सजै ब्रत गोर मड़ी मट भूल न मानै तीर्थ दान दया तप संजम एक बिना नह नैक पछानै पूर्ण जोत जगै घट मै तब खालस ताहे नखालस जानै
वाहिगुरु जी का खालसा वाहिगुरु जी की फतेह सतगुरु गरीब नवाज अंतरजामी सच्चे पातशाह जी की साजी नवाज जी साध संगत जी बड़ियां बख्शिशां महाराज सच्चे पातशाह ने कीतियां हैं श्री गुरु नानक देव जी का पावन प्रकाश उत्सव संगतां ने बड़ी भावना श्रद्धा नाल इस स्थान ते मनाया विश्व भर में गुरु नानक नाम लेवा संगतां भावें किसी नगर च कला सिख बैठा है सवा लख फौज है तां भी गुरु साहब का गुरपुरब मनांदे ऐसे कई शहर ऐसे नगर हैं ਇੰਡੀਆ ਵਿੱਚ ਵੀ ਹਨ। ਅਸੀਂ ਸ਼੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਵਿੱਚ ਕਈ ਵਾਰ ਐਸੇ ਨਗਰਾਂ 'ਚ ਦੇਖਿਆ ਵੀ ਇੱਕੋ ਇੱਕ ਘਰ ਹੈ, ਪਰ ਮਹਾਰਾਜ ਦੀ ਇੰਨੀ ਕਿਰਪਾ ਵੀ ਸਾਰੇ ਸ਼ਹਿਰ ਨੂੰ ਲੰਗਰ ਛਕਾ ਦਿੰਦੇ, ਇਕੱਲਾ ਹੀ ਪਰਿਵਾਰ ਅਤੇ ਸਾਰੇ ਸ਼ਹਿਰ ਨੂੰ ਲੰਗਰ ਛਕਾ ਦੇ। ਇਹ ਗੁਰੂ ਨਾਨਕ ਦੀ ਵਡਿਆਈ ਹੈ। ਸਾਰਿਆਂ ਨੇ ਖੁਸ਼ੀਆਂ ਲਈਆਂ ਨੇ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ। ਔਰ ਅੱਜ ਦੇ ਦੀਵਾਨ ਵਿੱਚ ਵੀ ਅੰਮ੍ਰਿਤ ਵੇਲੇ ਤੋਂ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਹੁਣੇ ਹੀ ਆਪਾਂ ਸਾਰਿਆਂ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਨਾਮ ਅਭਿਆਸ ਸਰਵਣ ਕੀਤਾ। ਸਾਰੀ ਸੰਗਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਰਹੀਆਂ ਸਨ। ਭਾਈ ਗੁਰਦਾਸ ਜੀ ਦਾ ਬਚਨ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਨਾਮ ਜਪਣ ਨਾਲ ਕੀ ਲਾਭ ਹੁੰਦਾ? ਜੀਵ ਦੀ ਹਉਮੈ ਮਿਟਦੀ ਹੈ। ਜਦੋਂ ਹਉਮੈ ਮਿਟਦੀ ਹੈ ਤਾਂ ਜੀਵ ਆਤਮਾ ਪਰਮਾਤਮਾ 'ਚ ਰਲ ਜਾਂਦੀ ਹੈ। ਪਰਮੇਸ਼ੁਰ ਔਰ ਜੀਵ ਦੇ ਵਿੱਚ ਫਰਕ ਸਿਰਫ ਹਉਮੈ ਦਾ ਹੀ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਨਾਮ ਜਪਣ ਨਾਲ ਹਉਮੈ ਦਾ ਨਾਸ ਹੁੰਦਾ ਹੈ। ਗੁਰਦੇਵ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਨੇ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਜੋ ਨਾਮ ਹੈ ਇਹ ਤੂੰ ਤੂੰ ਕਰਨਾ ਸਿਖਾ ਦਿੰਦਾ। ਵਾਹਿਗੁਰੂ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ। ਕਲਗੀਧਰ ਪਾਤਸ਼ਾਹ ਨੇ ਸ੍ਰੀ ਅਕਾਲ ਉਸਤਤ ਵਿੱਚ ਜਾਪ ਕੀਤਾ, ਜਲਸ ਤੂੰ ਹੀ, ਥਲਸ ਤੂੰ ਹੀ, ਬਿਰਛਸ ਤੂੰ ਹੀ, ਪਤਸ ਤੂੰ ਹੀ, ਅਰਦਸ ਤੂੰ ਹੀ, ਉਰਦਸ ਤੂੰ ਹੀ, ਜ਼ਿਮੀ ਤੂੰ ਹੀ, ਜ਼ਮਾਂ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਸਭ ਤੂੰ ਹੀ ਹੈ। ਜਦੋਂ ਤੂੰ ਹੀ ਨਜ਼ਰ ਆ ਜਾਵੇ ਮੈਂ ਰਹਿੰਦੀ ਨਹੀਂ। ਅਤੇ ਬੜੀ ਸੂਖਮ ਜੀ ਖੇਡ ਹੈ, ਗੱਲਾਂ ਬਾਤਾਂ ਨਾਲ ਨਹੀਂ ਹੁੰਦੀ, ਗੁਰੂ ਕਿਰਪਾ ਬਹੁਤ ਜ਼ਰੂਰੀ ਹੈ। ਮਹਾਰਾਜ ਦੇ ਚਰਨਾਂ 'ਚ ਆਪਾਂ ਬੈਠੇ, ਨਾਮ ਜਪਿਆ। ਹੁਣ ਇਸ ਅਸਥਾਨ ਦੇ ਪ੍ਰਬੰਧਕ ਸਾਹਿਬਾਨਾਂ ਨੇ ਔਰ ਗੁਰੂ ਦੀਆਂ ਸੰਗਤਾਂ ਨੇ ਇੱਕ ਫੁਰਨਾ ਕੀਤਾ ਸੀ ਕਿ ਕਲਗੀਧਰ ਪਿਤਾ ਜੀ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਜੋ 33 ਸਵਈਏ ਉਚਾਰਨ ਕੀਤੇ ਹਨ, ਇਹਨਾਂ ਦਾ ਪਾਠ ਅਤੇ ਇਹਨਾਂ ਦੀ ਕਥਾ ਸਰਵਣ ਕੀਤੀ ਜਾਵੇ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਦਾ ਮਹਾਤਮ ਹੈ, ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਜਾਪ ਸਾਹਿਬ ਦਾ ਮਹਾਤਮ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਖਮਣੀ ਸਾਹਿਬ ਦਾ ਮਹਾਤਮ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਅਕਾਲ ਉਸਤਤ ਦਾ ਮਹਾਤਮ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ 12ਵਾਂ ਹੈ, ਦਸਮ ਦੇ ਵਿੱਚ ਵੀ 12ਵਾਂ ਹੈ। ਔਰ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 40 ਪੌੜੀਆਂ ਆਨੰਦ ਸਾਹਿਬ ਜੀ ਦਾ ਮਹਾਤਮ ਹੈ, ਇਸੇ ਤਰ੍ਹਾਂ ਦਸਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹਨਾਂ 33 ਸਵਈਆਂ ਦਾ ਮਹਾਤਮ ਮੰਨਿਆ ਜਾਂਦਾ। ਇਹਨਾਂ 33 ਸਵਈਆਂ ਨੂੰ ਸ੍ਰੀ ਦਸਮ ਦਾ ਆਨੰਦ ਹੀ ਮੰਨਿਆ ਜਾਂਦਾ ਹੈ, ਕਿਉਂਕਿ ਇਹਨਾਂ ਵਿੱਚ ਮਹਾਰਾਜ ਨੇ ਉਸ ਆਨੰਦ ਸਰੂਪ ਪ੍ਰਭੂ ਦਾ ਵਰਣਨ ਬੜੇ ਵਿਸਥਾਰ ਨਾਲ ਕੀਤਾ। ਸਾਰੀ ਗੁਰਬਾਣੀ ਦਾ ਇੱਕੋ ਹੀ ਪ੍ਰਯੋਜਨ ਹੈ, ਕਿਉਂਕਿ ਜਿੰਨਾ ਚਿਰ ਕਿਸੇ ਚੀਜ਼ ਦਾ ਪ੍ਰਯੋਜਨ ਨਾ ਪਤਾ ਲੱਗੇ, ਸਿਆਣੇ ਉਹਦੇ ਵਿੱਚ ਪਰਿਵਰਤ ਨਹੀਂ ਹੁੰਦੇ। ਇਹ ਵਿਦਵਾਨਾਂ ਦਾ ਕਥਨ ਹੈ, ਨਹਿ ਅਨੁਬੰਧ ਪਛਾਣੈ ਜੋਲੋ, ਹੋਏ ਨਾ ਪਰਿਵਰਤ ਸੁਗਰ ਨਰ ਤੌਲੋ। ਵਿਚਾਰ ਸਾਗਰ ਦੇ ਬਚਨ ਨੇ, ਜਿੰਨਾ ਚਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਤਾਬ ਕਿਹੜੇ ਵਿਸ਼ੇ ਦੀ ਹੈ, ਅਸੀਂ ਉਹਦੇ 'ਚ ਉਹਨੂੰ ਪਈ ਹੈ। ਜਿਵੇਂ ਡਾਕਟਰੀ ਦੀ ਕਿਤਾਬ ਹੈ, ਡਾਕਟਰੀ ਚੁੱਕੇਗਾ, ਉਹਨੂੰ ਲੋੜ ਹੈ ਉਹ ਪੜ੍ਹੇਗਾ। ਵਕਾਲਤ ਦੀ ਕਿਤਾਬ ਹੈ, ਜਿਹਨੂੰ ਕਾਨੂੰਨ ਦੀ ਲੋੜ ਹੈ ਉਹ ਪੜ੍ਹੇਗਾ, ਦੂਜੇ ਨੂੰ ਕੀ ਲੋੜ ਹੈ? ਜਿਹੜੇ ਸਬਜੈਕਟ 'ਤੇ ਕੋਈ ਗ੍ਰੰਥ ਲਿਖਿਆ ਗਿਆ ਹੈ, ਉਸ ਸਬਜੈਕਟ ਦਾ ਗਾਹਕ ਆਵੇਗਾ ਤਾਂ ਉਸ ਗ੍ਰੰਥ ਨੂੰ ਪੜ੍ਹੇਗਾ। ਜਿਹੜੀ ਗੁਰਬਾਣੀ ਹੈ, ਇਹਦਾ ਗਾਹਕ ਬਣਨ ਲਈ ਵੀ ਸਾਨੂੰ ਤਿਆਰੀ ਰੱਖਣੀ ਚਾਹੀਦੀ ਹੈ, ਤਾਂ ਹੀ ਇਹਦੀ ਸਮਝ ਆਏਗੀ। ਗੁਰਬਾਣੀ ਦਾ ਗਾਹਕ ਕੌਣ ਹੈ? ਗੁਰਬਾਣੀ ਦਾ ਗਾਹਕ ਉਹ ਹੈ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੈ, ਜਿਹੜਾ ਇਸ ਜੀਵਨ ਦੀ ਯਾਤਰਾ ਨੂੰ ਸਫਲੀ ਕਰਨਾ ਚਾਹੁੰਦਾ ਹੈ, ਜਿਹੜਾ ਇਹ ਸਮਝਦਾ ਹੈ, ਵਿਚਾਰਦਾ ਹੈ ਕਿ ਮੈਂ ਇਸ ਦੁਨੀਆ 'ਤੇ ਆਇਆ ਅਤੇ ਮੈਂ ਇੱਥੋਂ ਨਾਮ ਜਪ ਕੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਕੇ ਜਾਣਾ। ਉਹ ਬੰਦਾ ਗੁਰਬਾਣੀ ਪੜ੍ਹੇਗਾ, ਉਹ ਸੁਣੇਗਾ, ਦੂਜੇ ਨੂੰ ਕੋਈ ਮਤਲਬ ਨਹੀਂ, ਸਮਝ ਹੀ ਉਹਨੂੰ ਆਏਗੀ ਗੁਰਬਾਣੀ ਦੀ। ਆਖੋ ਸ੍ਰੀ ਵਾਹਿਗੁਰੂ। ਸੋ ਸ੍ਰੀ ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਉਸ ਸੱਤ ਚੇਤਨ ਆਨੰਦ ਪ੍ਰਭੂ ਦਾ ਵਿਸ਼ਲੇਸ਼ਣ ਕੀਤਾ ਗਿਆ, ਉਹਦੀ ਵਿਚਾਰ ਦੱਸੀ ਗਈ, ਉਹਦਾ ਸਰੂਪ ਦੱਸਿਆ ਗਿਆ। ਉਸ ਰਾਹ 'ਤੇ ਤੁਰਦਿਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਦਿੱਕਤਾਂ ਦੱਸੀਆਂ ਗਈਆਂ। ਦਸਮ ਪਾਤਸ਼ਾਹ ਜੀ ਨੇ ਉਹ ਵੀ ਦੱਸਿਆ ਵੀ ਜਿਹੜੇ ਲੋਕ ਇਸ ਰਾਹ 'ਤੇ ਤੁਰ ਕੇ ਭਟਕ ਗਏ ਨੇ ਅਤੇ ਪਖੰਡਾਂ 'ਚ ਪੈ ਗਏ ਨੇ ਅਤੇ ਇੱਧਰ ਉੱਧਰ ਪੱਗ ਡੰਡੀਆਂ 'ਤੇ ਤੁਰ ਪਏ ਨੇ, ਉਹ ਮੇਨ ਰਸਤਾ ਛੱਡ ਦਿੱਤਾ, ਉਹਨਾਂ ਦੇ ਵੀ ਕੰਨ ਖਿੱਚੇ ਇਸ ਬਾਣੀ ਦੇ ਵਿੱਚ, ਪਖੰਡ ਦਾ ਖੰਡਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪਖੰਡ ਭਾਵੇਂ ਹਿੰਦੂਆਂ 'ਚ ਹੋਵੇ ਭਾਵੇਂ ਮੁਸਲਮਾਨਾਂ 'ਚ ਹੋਵੇ, ਪਖੰਡ ਦਾ ਖੰਡਨ ਕੀਤਾ, ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਵੇ ਭਾਵੇਂ ਦਸਮ ਦੀ ਬਾਣੀ ਹੋਵੇ, ਨਾ ਤਾਂ ਮੁਸਲਮਾਨਾਂ ਦੇ ਅਕੀਦੇ ਨੂੰ ਚੋਟ ਮਾਰੀ ਹੈ, ਨਾ ਹਿੰਦੂਆਂ ਦੇ ਅਕੀਦੇ ਨੂੰ ਨਿੰਦਿਆ। ਨਿੰਦਿਆ ਕਿਹਨੂੰ ਹੈ? ਵਿਖਾਵੇ ਨੂੰ। ਮਹਾਰਾਜ ਕਹਿੰਦੇ ਇਨਸਾਨ ਤੂੰ ਕਿਸੇ ਤਰ੍ਹਾਂ ਦਾ ਵੀ ਧਰਮ ਕਰਮ ਕਰ, ਰੱਬ ਨੂੰ ਮਿਲਣ ਲਈ ਸੱਚੀ ਭਾਵਨਾ ਨਾਲ ਕਰ, ਤੇਰਾ ਪ੍ਰਵਾਨ ਹੈ। ਪਰ ਜੇ ਤੇਰੇ ਕਹਿਣ ਵਿੱਚ ਅਤੇ ਤੇਰੇ ਕਰਨ ਵਿੱਚ ਫਰਕ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ। ਮਨ ਵਿੱਚ ਤਾਂ ਤੇਰੇ ਕਪਟ ਹੈ, ਅੰਦਰੋਂ ਤੋਂ ਕੁਝ ਹੋਰ ਸੋਚ ਰਿਹਾ ਪਰ ਮੂੰਹ ਤੋਂ ਕੁਝ ਹੋਰ ਬੋਲ ਰਿਹਾ, ਫਿਰ ਗੱਲ ਨਹੀਂ ਬਣਨੀ। ਉੱਥੇ ਉਹ ਪਖੰਡ ਭਾਵੇਂ ਹਿੰਦੂਆਂ ਵਿੱਚ ਸੀ ਭਾਵੇਂ ਮੁਸਲਮਾਨਾਂ ਵਿੱਚ ਸੀ, ਅਤੇ ਇਹਨਾਂ ਸਵਈਆਂ ਦੇ ਵਿੱਚ ਉਹ ਪਖੰਡ ਦਾ ਵੀ ਜ਼ਿਕਰ ਆਉਣਾ ਜਿਹੜਾ ਸਿੱਖਾਂ 'ਚ ਆ ਚੁੱਕਾ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਉਸ ਪਖੰਡ ਦਾ ਜ਼ਿਕਰ ਹੈ ਜਿਹੜਾ ਮੁਸਲਮਾਨਾਂ ਵਿੱਚ ਸੀ ਜਾਂ ਹਿੰਦੂਆਂ ਵਿੱਚ ਸੀ, ਪਰ ਦਸਮ ਪਾਤਸ਼ਾਹ ਜੀ ਦੀ ਬਾਣੀ 'ਚ ਉਸ ਪਖੰਡ ਦਾ ਵੀ ਜ਼ਿਕਰ ਹੈ ਜਿਹੜਾ ਸਿੱਖਾਂ ਵਿੱਚ ਆਇਆ ਸੀ। ਇੱਥੇ ਆਏਗਾ, ਹੁਣ ਅੱਗੇ ਸੁਣੋਗੇ ਤੁਸੀਂ। ਤਾਂ ਮੇਰੀ ਬੇਨਤੀ ਹੈ ਵੀ ਇਹ ਬਾਣੀ ਦਸਮ ਪਾਤਸ਼ਾਹ ਕਲਗੀਧਰ ਜੀ ਦੀ ਹੈ, ਬੜੇ ਸਬਰ ਅਤੇ ਸੰਤੋਖ ਨਾਲ ਸੁਣਨਾ, ਹਾਜ਼ਰੀ ਭਰਨੀ, ਇਹ ਸਮਝ ਕੇ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਿਚਾਰਾਂ ਨੂੰ ਸੁਣਨਾ, ਆਪਾਂ ਆਪਣੇ ਵਿਚਾਰ ਨਹੀਂ ਵਿੱਚ ਮਿਲਾਉਣੇ। ਇਹ ਵੀ ਤੁਸੀਂ ਅਰਦਾਸ ਕਰਿਆ ਜੇ, ਕਿਉਂਕਿ ਮੈਂ ਇੱਕ ਮਹਿਸੂਸ ਕੀਤੀ ਹੈ ਗੱਲ ਕਥਾ ਦੇ ਬਾਰੇ ਵੀ ਜੇ ਸੰਗਤ ਦੀ ਭਾਵਨਾ ਸ਼ੁੱਧ ਹੋਵੇ ਨਾ ਤਾਂ ਅਰਦਾਸ ਕਰੇ ਕਿ ਮਹਾਰਾਜ ਵਕਤਾ ਉੱਤੇ ਵੀ ਕਿਰਪਾ ਕਰੋ ਅਤੇ ਸਰੋਤਿਆਂ 'ਤੇ ਵੀ ਕਿਰਪਾ ਕਰੋ, ਅਤੇ ਫਿਰ ਮਹਾਰਾਜ ਕਿਰਪਾ ਕਰਕੇ ਕਥਾ ਕਰਾ ਲੈਂਦੇ ਆ। 14 ਗੁਣ ਵਕਤਾ ਦੇ ਹਨ, 14 ਹੀ ਸਰੋਤਾ ਦੇ ਹਨ, ਜੇ ਪੂਰੇ ਹੋ ਜਾਣ ਤਾਂ 6ਵੇਂ ਪਾਤਸ਼ਾਹ ਦਾ ਬਚਨ ਹੈ ਵੀ ਉਹ ਕਥਾ ਸੱਚਖੰਡ 'ਚ ਲੈ ਜਾਂਦੀ ਹੈ, ਪਰ ਹੁੰਦੇ ਮੁਸ਼ਕਲ ਹਨ। ਸਰੋਤਾ ਦੇ ਵੀ 14 ਗੁਣ ਅਤੇ ਵਕਤਾ ਦੇ ਵੀ। ਮਹਾਰਾਜ ਕਿਰਪਾ ਕਰਨ ਕਲਗੀਧਰ ਪਿਤਾ ਜੀ, ਮਿਹਰ ਕਰਕੇ ਸਾਡੇ ਅੰਦਰ ਸ਼ਰਧਾ ਪੈਦਾ ਕਰਨ। ਸ਼ਰਧਾ ਬਹੁਤ ਜ਼ਰੂਰੀ ਹੈ, ਸ਼ਰਧਾ ਤੋਂ ਬਿਨਾਂ ਆਪਾਂ ਇੱਥੇ ਨਹੀਂ ਆ ਸਕਦੇ। ਸ਼ਰਧਾ ਹੈ ਤਾਂ ਹੀ ਆਏ ਹਾਂ, ਗੱਲ ਵੀ ਆਪਾਂ ਉਹਦੀ ਸੁਣਾਂਗੇ ਜਿਹਦੇ ਉੱਤੇ ਸ਼ਰਧਾ ਹੋਵੇਗੀ। ਸਾਨੂੰ ਗੁਰੂ ਪਾਤਸ਼ਾਹ 'ਤੇ ਸ਼ਰਧਾ ਹੈ ਅਤੇ ਮਹਾਰਾਜ ਹੋਰ ਸ਼ਰਧਾ ਬਖਸ਼ਣ। ਇਹ ਸਵਈਏ ਪਹਿਲਾਂ 32 ਸਨ, ਦਸਮ ਦੀਆਂ ਜਿਹੜੀਆਂ ਪੁਰਾਣੀਆਂ ਬੀੜਾਂ ਹਨ ਬਹੁਤੀਆਂ ਹੱਥ ਲਿਖਤ, ਉਹਨਾਂ 'ਚ 32 ਸਵਈਏ ਹਨ। ਕੁਝ ਬੀੜਾਂ 'ਚ 33 ਸਵਈਏ ਆਏ ਹਨ। ਮਹਾਂਪੁਰਸ਼ਾਂ ਤੋਂ ਜੋ ਇਹਦੀ ਭੂਮਿਕਾ ਸੁਣੀ ਹੈ ਵੱਡਿਆਂ ਤੋਂ, 32 ਕਿਉਂ ਹਨ ਅਤੇ 33 ਕਿਵੇਂ ਬਣ ਗਏ, ਜਿਹੜੇ ਪਹਿਲੇ 32 ਸਵਈਏ ਹਨ ਅੱਗੇ ਆਉਣੇ ਹਨ, ਪਹਿਲੇ ਨੂੰ ਛੱਡ ਕੇ ਪਹਿਲੇ ਸਵਈਆ ਇਹ 33 ਨੰਬਰ ਦਾ, ਇਹ ਬਾਅਦ ਵਿੱਚ ਰਚਿਆ ਗਿਆ। ਜਿਹੜਾ ਪਹਿਲੇ ਨੰਬਰ 'ਤੇ ਲਿਖਿਆ ਇਹਦੀ ਰਚਨਾ ਬਾਅਦ 'ਚ ਹੋਈ ਹੈ, ਜਿਹੜੇ ਇਸ ਤੋਂ ਅੱਗੇ ਸ਼ੁਰੂ ਹੋਣੇ ਆ ਉਹ ਪਹਿਲਾਂ ਰਚੇ ਗਏ। ਔਰ ਇਹ 32 ਸਵਈਏ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਰਚੇ ਗਏ। ਜਦੋਂ ਕਲਗੀਧਰ ਜੀ ਨੇ 1699 ਦੀ ਵਿਸਾਖੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਸਾਜਿਆ ਹੈ, ਉਸ ਤੋਂ ਪਹਿਲਾਂ ਮਹਾਰਾਜ ਨੇ 32 ਸਵਈਏ ਰਚ ਦਿੱਤੇ ਸੀਗੇ। ਇਹ ਜਿਹੜਾ 33ਵਾਂ ਸਵਈਆ ਹੈ ਇਹ ਉਦੋਂ ਰਚਿਆ ਜਦੋਂ ਖਾਲਸੇ ਦੀ ਸਿਰਜਣਾ ਹੋਈ ਅਤੇ ਖਾਲਸੇ ਦੀ ਮਹਿਮਾ ਮਹਾਰਾਜ ਨੇ ਦੱਸੀ, ਖਾਲਸੇ ਦੀ ਅਵਸਥਾ ਦੱਸੀ। ਫਿਰ ਹਜ਼ੂਰ ਨੇ ਇਹਨੂੰ ਪਹਿਲਾਂ ਪੜ੍ਹਨ ਦੀ ਆਗਿਆ ਦੇ ਦਿੱਤੀ, ਇਸ ਕਰਕੇ ਜਿਹੜੀਆਂ ਬੀੜਾਂ ਲਿਖੀਆਂ ਗਈਆਂ ਦਸਮ ਦੀਆਂ, ਉਹਨਾਂ 'ਚ ਇਹ ਪਹਿਲੇ ਨੰਬਰ 'ਤੇ ਆ ਗਿਆ, 32 ਇਸ ਤੋਂ ਅੱਗੇ ਐਡ ਕੀਤੇ ਗਏ। ਇੱਕ ਬੀੜ ਸ਼ਿਕਾਰ ਘਾਟ ਹਜ਼ੂਰ ਸਾਹਿਬ ਵਿਖੇ, ਬੜੀ ਪ੍ਰਾਚੀਨ ਬੀੜ ਦਸਮ ਦੀ ਹੁੰਦੀ ਸੀ, ਹੁਣ ਉਹ ਅੱਜ ਕੱਲ੍ਹ ਹਜ਼ੂਰ ਸਾਹਿਬ ਦੇ ਖਜ਼ਾਨੇ ਤੋਸ਼ੇ ਖਾਨੇ ਵਿੱਚ ਹੈ। ਉਸ ਬੀੜ ਵਿੱਚ 34 ਸਵਈਏ ਹਨ। ਸਤਿਕਾਰਯੋਗ ਗਿਆਨੀ ਕਰਤਾਰ ਸਿੰਘ ਜੀ ਮੋਟਾ ਅੱਖਰ ਬਾਬਾ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਸਨ, ਪਿੰਡਰਾਂ ਵਾਲਿਆਂ ਦੇ, ਨਿਹੰਗ ਸਿੰਘਾਂ ਦਾ ਸਰੂਪ ਸੀਗਾ, ਬੁੱਢੇ ਦਲ ਵਿੱਚ ਵੀ ਬਹੁਤ ਲੰਮਾ ਸਮਾਂ ਸੇਵਾ ਕੀਤੀ। ਬਾਬਾ ਜੀ ਦਇਆ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਸ਼ਾਂ ਕੋਲ ਰਹੇ ਅਤੇ ਉਹਨਾਂ ਨੇ ਦਸਮ ਦੀ ਬਾਣੀ ਉੱਤੇ ਬਹੁਤ ਜ਼ਿਆਦਾ ਉਹਨਾਂ ਦੀ ਮਿਹਨਤ ਸੀਗੀ। ਗਿਆਨੀ ਕਰਤਾਰ ਸਿੰਘ ਜੀ ਤੋਂ ਦਾਸ ਨੇ ਸਰਵਣ ਕੀਤਾ ਵੀ ਜਿਹੜਾ 34ਵਾਂ ਸਵਈਆ ਉਹ ਹਜ਼ੂਰ ਸਾਹਿਬ ਜਾ ਕੇ ਹਜ਼ੂਰ ਨੇ ਲਿਖਿਆ ਸੀਗਾ। ਉਹ ਆਮ ਬੀੜਾਂ ਵਿੱਚ ਨਹੀਂ, ਸਿਰਫ ਇੱਕੋ ਹੀ ਬੀੜ ਦੇ ਵਿੱਚ ਹੈ, ਹਜ਼ੂਰ ਸਾਹਿਬ ਵਾਲੀ ਵਿੱਚ। ਉਸ ਬੀੜ ਦੇ ਵਿੱਚ ਮਹਾਰਾਜ, ਉਹ ਸਵਈਏ 'ਚ ਮਹਾਰਾਜ ਨੇ ਬ੍ਰਹਮ ਗਿਆਨ ਦਾ ਜਦੋਂ ਪੂਰਨ ਪ੍ਰਕਾਸ਼ ਹੋ ਜਾਂਦਾ, ਸਿਖਰ ਹੋ ਜਾਂਦਾ, ਉਹਦਾ ਜ਼ਿਕਰ ਕੀਤਾ। ਜਿਸ ਕਹਿ ਮਸਤਕ ਗੁਰ ਹੱਥ ਧਰਿਓ ਵੈ ਜਾਣਤ ਹੈ ਸਭ ਕੇ ਕੱਟ ਕੀ। ਜਿਹਦੇ ਮੱਥੇ 'ਤੇ ਗੁਰੂ ਦਾ ਹੱਥ ਟਿਕ ਜਾਂਦਾ, ਉਹਦੇ ਕਪਾਟ ਖੁੱਲ੍ਹ ਜਾਂਦੇ ਆ, ਉਹਨੂੰ ਪੂਰਨ ਪ੍ਰਕਾਸ਼ ਹੋ ਜਾਂਦਾ, ਬ੍ਰਹਿਮੰਡ ਦੇ ਅੰਦਰ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਸਭ ਜਾਣ ਜਾਂਦਾ। ਫੋਰ ਗਈ ਭਰਮ ਕੀ ਮਟਕੀ, ਭਰਮ ਦੀ ਮਟਕੀ ਭੱਜ ਜਾਂਦੀ ਹੈ, ਉਹ ਘੱਟ ਘੱਟ ਦਾ ਜਾਣੂ ਹੋ ਜਾਂਦਾ, ਉਹ ਬ੍ਰਹਮ ਰੂਪ ਹੋ ਜਾਂਦਾ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਖਾਲਸਾ ਜੀ, ਇਹ ਭੂਮਿਕਾ ਦੱਸਣੀ ਜ਼ਰੂਰੀ ਹੈ ਵੀ ਅੰਮ੍ਰਿਤ ਛਕਾਉਣ ਤੋਂ ਪਹਿਲਾਂ 32 ਸਨ, ਅੰਮ੍ਰਿਤ ਛਕਾਇਆ ਅਤੇ ਇਹ 33 ਸਵਈਏ ਹੋਏ। ਲਿਖਤਾਂ ਵਿੱਚ 33 ਹੀ ਆਉਂਦੇ ਹਨ, ਇੱਕ ਲਿਖਤ ਜਿਹੜੀ ਹੈ ਉਹਦੇ ਵਿੱਚ 34 ਹਨ। ਇਹ ਸਭ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੈ ਖਾਲਸੇ ਉੱਤੇ, ਇਹ ਬੜਾ ਵੱਡਾ ਖਜ਼ਾਨਾ ਹੈ। ਆਓ ਇਹ ਸਵਈਆਂ ਦਾ ਪਾਠ ਗਿਆਨੀ ਕੁਲਦੀਪ ਸਿੰਘ ਜੀ ਦੀ ਰਸਨਾ ਤੋਂ ਸੁਣੀਏ ਅਤੇ ਮਹਾਰਾਜ ਨੂੰ ਬੇਨਤੀ ਕਰੀਏ ਵੀ ਇਹਦੀ ਵਿਚਾਰ ਵੀ ਆਪ ਕਰਾਓ। ਸਾਰੀ ਸੰਗਤ ਪਿਆਰ ਵਿੱਚ ਆ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ।
ਮਹਾਰਾਜ ਜੀ ਨੇ ਗੁਰਬਾਣੀ ਕਿਤੇ ਵੀ ਕੋਈ ਲਿਖੀ ਹੈ, ਸਭ ਤੋਂ ਪਹਿਲਾਂ ਉਸ ਪਰਮੇਸ਼ਰ ਦਾ ਇਹ ਸਰੂਪ ਵਰਣਨ ਕੀਤਾ, ਇੱਕ ਓਅੰਕਾਰ। ਇਹਦੀ ਵਿਆਖਿਆ ਸੰਸਾਰ ਦੇ ਜਿੰਨੇ ਵੀ ਧਰਮ ਗ੍ਰੰਥ ਨੇ ਇਸੇ ਦੀ ਵਿਆਖਿਆ ਹੈ। ਇੱਕ ਓਅੰਕਾਰ ਦੀ ਵਿਆਖਿਆ ਮੂਲ ਮੰਤਰ ਹੈ, ਮੂਲ ਮੰਤਰ ਦੀ ਵਿਆਖਿਆ ਸ੍ਰੀ ਜਪਜੀ ਸਾਹਿਬ ਹੈ, ਜਪਜੀ ਸਾਹਿਬ ਦੀ ਵਿਆਖਿਆ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦਸਮ ਦੀ ਬਾਣੀ ਹੈ, ਭਾਈ ਗੁਰਦਾਸ ਜੀ ਦੀ ਬਾਣੀ ਹੈ, ਭਾਈ ਨੰਦ ਲਾਲ ਜੀ ਦੀ ਬਾਣੀ ਹੈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ, ਪੰਥ ਪ੍ਰਕਾਸ਼ ਹੈ, ਜਿੰਨੇ ਵੀ ਗ੍ਰੰਥ ਨੇ ਸਾਰੇ ਇਸ ਇੱਕ ਓਅੰਕਾਰ ਦੀ ਹੀ ਵਿਆਖਿਆ ਹਨ। ਗਾਂ ਦੀ ਗਾਏ ਇੱਕ ਸਾਰਿਆਂ ਦਾ ਬੀਜ ਹੈ। ਜਿਸ ਤਰ੍ਹਾਂ ਖਾਲਸਾ ਜੀ ਬੀਜ ਛੋਟਾ ਜਿਹਾ ਹੁੰਦਾ ਪਰ ਉਹਦਾ ਬੋੜ ਬਹੁਤ ਵੱਡਾ ਵਿਸਥਾਰ ਹੋ ਜਾਂਦਾ, ਤਨਕ ਹੀ ਬੀਜ ਬੋਏ ਬਿਰਖ ਵਿਸਥਾਰ ਹੋਏ, ਛੋਟਾ ਜਿਹਾ ਬੀਜ ਬੀਜੋ ਅਤੇ ਉਹਦਾ ਕਿੱਡਾ ਵੱਡਾ ਵਿਸਥਾਰ ਹੁੰਦਾ, ਉਹਦਾ ਕੋਈ ਅੰਤ ਨਹੀਂ। ਉਹਦੇ ਵਿੱਚੋਂ ਕਿੰਨੇ ਬੀਜ ਪੈਦਾ ਹੋ ਜਾਂਦੇ ਨੇ, ਉਹਨਾਂ ਬੀਜਾਂ 'ਚੋਂ ਫਿਰ ਕਿੰਨੇ ਦਰਖਤ ਪੈਦਾ ਹੋ ਜਾਂਦੇ ਨੇ, ਉਹਨਾਂ ਦਰਖਤਾਂ 'ਚ ਫਿਰ ਕਿੰਨੇ ਬੀਜ ਹੁੰਦੇ ਨੇ, ਅਤੇ ਉਹਨਾਂ ਬੀਜਾਂ ਦੇ ਵਿੱਚ ਉਹ ਇੱਕੋ ਬੀਜ ਵਰਤ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਓਅੰਕਾਰ ਅਤੇ ਸ੍ਰਿਸ਼ਟ ਉਪਾਰਾ, ਇਹ ਸੰਸਾਰ ਦਾ ਬੀਜ ਓਅੰਕਾਰ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮਏ। ਸਾਰਾ ਗਿਆਨ ਧਿਆਨ ਸੰਸਾਰ ਇਸੇ ਓਅੰਕਾਰ ਰੂਪੀ ਬੀਜ ਤੋਂ ਹੀ ਪੈਦਾ ਹੋਇਆ। ਇਹ ਜਿਹੜਾ ਪਰਮੇਸ਼ਰ ਹੈ ਇਹ ਤਿੰਨ ਅਵਸਥਾ ਦੇ ਵਿੱਚ ਵਰਤਦਾ ਹੈ। ਤਿੰਨ ਵਿਆਪੈ ਜਗਤ ਕਹੋ, ਤੁਰਿਆ ਪਾਵੈ ਕੋਈ। ਤਿੰਨ ਅਵਸਥਾ ਕਿਹੜੀਆਂ ਨੇ? ਜਾਗਰਤ, ਸੁਪਨ, ਸੁਖੋਪਤੀ। ਹੁਣ ਆਪਾਂ ਜਾਗਦੇ ਬੈਠੇ ਹਾਂ, ਅਸੀਂ ਆਪਣੇ ਆਪ ਨੂੰ ਵੀ ਜਾਣਦੇ ਹਾਂ, ਸਾਹਮਣੇ ਬੈਠੀ ਸੰਗਤ ਨੂੰ ਵੀ ਜਾਣਦੇ ਹਾਂ, ਇਸ ਸ਼ਹਿਰ ਨੂੰ ਵੀ ਜਾਣਦੇ ਹਾਂ, ਇਸ ਬਿਲਡਿੰਗ ਬਾਰੇ ਵੀ ਜਾਣਦੇ ਹਾਂ। ਜਦੋਂ ਸਾਡੀਆਂ 42 ਸ਼ਕਤੀਆਂ ਕੰਮ ਕਰਦੀਆਂ ਨੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਅਤੇ ਉਹਨਾਂ ਦੇ ਅੱਗੋਂ ਅਧਿਦੈਵ ਸ਼ਕਤੀਆਂ ਜਿਹੜੀਆਂ ਨੇ ਉਹ ਪੂਰੀਆਂ ਕੰਮ ਕਰਦੀਆਂ ਨੇ, ਮੈਂ ਵਿਸਥਾਰ 'ਚ ਨਾ ਜਾਵਾਂ, ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ। ਸੁਪਨ ਅਵਸਥਾ ਜਦੋਂ ਅਸੀਂ ਮੰਜੇ 'ਤੇ ਪੈ ਜਾਂਦੇ ਹਾਂ, ਘਰ ਦੇ ਸਮਝੇ ਸੌ ਗਿਆ ਪਰ ਅਸੀਂ ਸੁਪਨੇ 'ਚ ਘੁੰਮ ਰਹੇ ਹੁੰਦੇ ਹਾਂ, ਸਾਡੇ ਅੰਦਰ ਦੀ ਜੀਵ ਕਲਾ ਜਿਹੜੀ ਹੈ ਇਸ ਗਲੇ ਦੀ ਇੱਕ ਬਰੀਕ ਨਾੜੀ ਹੈ ਜਿਹਨੂੰ ਸੂਖਮ ਤੋਂ ਸੂਖਮ ਵਾਲ ਦਾ ਹਜ਼ਾਰਵਾਂ ਹਿੱਸਾ ਇੰਨੀ ਬਰੀਕ ਨਾੜੀ ਹੈ, ਉਹਦੇ ਵਿੱਚ ਜਦੋਂ ਜੀਵ ਕਲਾ ਪ੍ਰਵੇਸ਼ ਕਰ ਜਾਂਦੀ, ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰ ਦੇ ਵਿੱਚ ਲਿਖਿਆ ਹੈ, ਉਸ ਵੇਲੇ ਸੁਪਨ ਅਵਸਥਾ ਸ਼ੁਰੂ ਹੋ ਜਾਂਦੀ ਹੈ। ਸੁਪਨੇ ਦੇ ਵਿੱਚ ਬਿਨਾਂ ਪੈਰਾਂ ਦੇ ਬੰਦਾ ਦੌੜਦਾ ਹੈ, ਸੁਪਨੇ ਦੇ ਵਿੱਚ ਬਿਨਾਂ ਅੱਖਾਂ ਦੇ ਬੰਦਾ ਦੇਖਦਾ ਵੀ ਹੈ। ਦੇਖੋ ਨਾ, ਸੁਪਨਾ ਹੈ ਅਤੇ ਸੁਪਨੇ ਦੇ ਵਿੱਚ ਅੱਖਾਂ ਤਾਂ ਬੰਦ ਨੇ ਨਾ, ਇਹ ਅੱਖਾਂ ਤਾਂ ਨਹੀਂ ਕੰਮ ਕਰਦੀਆਂ, ਪਰ ਅਸੀਂ ਦੇਖ ਰਹੇ ਹੁੰਦੇ ਹਾਂ ਸੁਪਨੇ ਵਿੱਚ। ਸੁਪਨੇ ਵਿੱਚ ਆਹ ਜ਼ਬਾਨ ਬੰਦ ਹੁੰਦੀ ਹੈ ਪਰ ਅਸੀਂ ਬੋਲਦੇ ਵੀ ਹਾਂ, ਸੁਪਨੇ ਵਿੱਚ ਅਸੀਂ ਗੱਲਾਂ ਸੁਣਦੇ ਵੀ ਹਾਂ, ਸੁਪਨੇ 'ਚ ਅਸੀਂ ਹੱਥ ਵੀ ਮਿਲਾਉਂਦੇ ਹਾਂ। ਉਹ ਸੁਪਨੇ ਦੇ ਹੱਥ, ਸੁਪਨੇ ਦੇ ਪੈਰ, ਸੁਪਨੇ ਦੀਆਂ ਅੱਖਾਂ, ਸੁਪਨ ਮੰਡਲ ਦੀ ਵੱਖਰੀ ਰਚਨਾ ਹੈ। ਤੀਸਰੀ ਅਵਸਥਾ ਹੈ ਜਿਸ ਨੂੰ ਕਹਿੰਦੇ ਨੇ ਸੁਖੋਪਤੀ, ਗੂੜੀ ਨੀਂਦ ਵਿੱਚ ਸੌਂ ਜਾਣਾ। ਕੋਈ ਬੰਦਾ 5-6 ਘੰਟੇ ਥੱਕਿਆ ਹੋਇਆ ਆ ਕੇ ਮੰਜੇ 'ਤੇ ਪਿਆ, ਉਹਨੂੰ ਗੂੜੀ ਨੀਂਦ ਆ ਗਈ, 5-7 ਘੰਟੇ ਲਗਾਤਾਰ ਸੁੱਤਾ ਰਿਹਾ, ਨਾ ਉਹਨੂੰ ਕੋਈ ਸੁਪਨਾ ਆਇਆ ਨਾ ਉਹਨੂੰ ਜਾਗ ਆਈ, ਉਹਨੂੰ ਕਹਿੰਦੇ ਨੇ ਬੜੀ ਗੂੜੀ ਨੀਂਦ। ਉਸ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਉੱਠ ਕੇ ਕਹਿੰਦਾ, ਅੱਜ ਮੈਨੂੰ ਇੰਨੀ ਗੂੜੀ ਨੀਂਦ ਆਈ ਸੀ, ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿੱਥੇ ਪਿਆ ਹਾਂ। ਇਹੀ ਕਹਿੰਦਾ ਨਾ, ਇਹ ਬਰੀਕ ਗੱਲ ਹੈ, ਸਮਝੋ ਜ਼ਰਾ, ਧਿਆਨ ਨਾਲ ਦੁਬਾਰਾ ਸੁਣ ਲਓ। ਅੱਜ ਮੈਨੂੰ ਇੰਨੀ ਗੂੜੀ ਨੀਂਦ ਆਈ ਸੀ, ਮੈਨੂੰ ਪਤਾ ਨਹੀਂ ਚੱਲਿਆ ਕਿ ਮੈਂ ਕਿੱਥੇ ਪਿਆ ਹਾਂ। ਇਹੀ ਕਹਿੰਦਾ। ਹੁਣ ਇਹ ਪੁੱਛੋ ਵੀ ਜੋ ਪਤਾ ਨਾ ਚੱਲਣ ਦਾ ਪਤਾ ਹੈ, ਪਤਾ ਨਾ ਚੱਲਣ ਦਾ ਵੀ ਤਾਂ ਕੋਈ ਪਤਾ ਹੈ ਨਾ, ਉਹ ਕਿਹਨੂੰ ਹੈ? ਪਤਾ ਨਾ ਚੱਲਣ ਦਾ ਪਤਾ, ਉਸ ਗੂੜੀ ਨੀਂਦ ਦਾ ਪਤਾ ਤਾਂ ਕਿਸੇ ਨੂੰ ਹੈ, ਉਹ ਕੌਣ ਹੈ ਫਿਰ? ਰਿਸ਼ਤੇਦਾਰਾਂ ਨੂੰ ਤੂੰ ਹੈ ਨਹੀਂ, ਤੈਨੂੰ ਹੀ ਹੈ। ਉਹ ਤੇਰੇ ਅੰਦਰ ਜਿਹੜੀ ਪਰਮੇਸ਼ਰ ਦੀ ਚੇਤਨ ਸੱਤਾ ਹੈ ਨਾ, ਉਹਦਾ ਵੀ ਆਨੰਦ ਮਾਣ ਰਹੀ ਹੈ, ਉਹਨੂੰ ਵੀ ਜਾਣਦੀ ਹੈ। ਉਹ ਤੁਰੀਆ ਅਵਸਥਾ ਦੇ ਵਿੱਚ ਜਾ ਕੇ ਉੱਥੇ ਉਸ ਦੇਖਦਾ, ਉਹ ਸਾਕਸ਼ੀ ਰੂਪ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੀਨ ਵਿਆਪੈ ਜਗਤ ਕਹੋ, ਤੁਰੀਆ ਪਾਵੈ ਕਹੋ। ਇਹਦਾ ਜਿਹੜਾ ਓਮ ਸ਼ਬਦ ਹੈ ਨਾ, ਓਅੰਕਾਰ ਹੈ, ਇਹਦੇ ਅ ਓ ਮ ਤਿੰਨ ਅੱਖਰ ਨੇ। ਜਦੋਂ ਬੋਲੋ ਨਾ ਓਮ, ਪਹਿਲਾਂ ਅ ਫਿਰ ਊ ਫਿਰ ਮ ਬੋਲਿਆ ਜਾਂਦਾ। ਇਹ ਤਿੰਨੇ ਅੱਖਰ ਜਿਹੜੇ ਨੇ ਜਾਗਰਤ, ਸੁਪਨ, ਸੁਖੋਪਤੀ ਦੇ ਸਾਕਸ਼ੀ ਨੇ। ਜਾਗਰਤ ਵਿੱਚ ਵੀ ਮੈਂ ਜਾਣਦਾ ਹਾਂ, ਸੁਪਨ ਅਵਸਥਾ ਨੂੰ ਵੀ ਮੈਂ ਜਾਣਦਾ ਹਾਂ, ਔਰ ਜਿਹੜੀ ਗੂੜੀ ਨੀਂਦ ਦਾ ਆਨੰਦ ਹੈ ਉਹ ਵੀ ਮੈਂ ਭੋਗਦਾ ਹਾਂ। ਉਹ ਜਿਹੜਾ ਅੰਦਰ ਬੈਠਾ ਤਿੰਨਾਂ ਦਾ ਸਾਕਸ਼ੀ ਹੈ, ਉਹ ਓਂਕਾਰ ਹੈ। ਔਰ ਜਿਹੜੀ ਉੱਪਰ ਕਾਰ ਲੱਗੀ ਹੈ, ਡੰਡੀ ਲੱਗੀ ਹੈ, ਉਹ ਉਹਨਾਂ ਤਿੰਨਾਂ ਨੂੰ ਜਾਣਨ ਵਾਲਾ ਜਿਹੜਾ ਸਤੁਰੀਆ ਅਵਸਥਾ ਵਿੱਚ ਪਰਮੇਸ਼ਰ ਬ੍ਰਹਮ ਹੈ, ਉਹ ਮੌਜੂਦ ਹੈ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾਂ ਇੱਕ ਓਅੰਕਾਰ ਲਿਖਿਆ। ਜਦੋਂ ਇਸ ਇੱਕ ਓਅੰਕਾਰ ਦੇ ਪੂਰੇ ਅਰਥ ਸਾਡੇ ਹਿਰਦੇ 'ਚ ਵੱਸ ਜਾਣ ਔਰ ਸਾਕਸ਼ਾਤ ਹੋ ਜਾਵੇ, ਉਦੋਂ ਬ੍ਰਹਮ ਗਿਆਨ ਦੀ ਸਮਾਪਤੀ ਸਮਝੋ ਪੂਰਨਤਾ ਹੋ ਜਾਂਦੀ ਹੈ। ਸੋ ਮਹਾਰਾਜ ਨੇ ਸਭ ਤੋਂ ਪਹਿਲਾਂ ਇਹ ਬੀਜ ਮੰਤਰ ਇੱਕ ਓਅੰਕਾਰ ਲਿਖਿਆ ਹੈ। ਪਰਮੇਸ਼ਰ ਇੱਕ ਹੈ, ਕੇਵਲ ਇੱਕ ਹੈ, ਔਰ ਸਾਰਿਆਂ ਦਾ ਸਤ ਚੇਤਨ ਆਨੰਦ ਸਰੂਪ ਹੋ ਕੇ ਪ੍ਰਕਾਸ਼ ਕਰਨ ਵਾਲਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਸਾਰਿਆਂ ਨੂੰ ਆਪਣੇ ਵਿੱਚ ਲੀਨ ਕਰਨ ਵਾਲਾ ਹੈ, ਅਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸ੍ਰੀ ਨਾਮ ਸੁਭਾਏ ਮਾਨਦਾ ਹੈ, ਜਿਹਦੀ ਸੋਭਾ ਹੋਵੇ ਉਹਨੂੰ ਕਹਿੰਦੇ ਸ੍ਰੀ। ਸ੍ਰੀ ਨਾਮ ਮਾਇਆ ਦਾ ਹੈ, ਆਦਿ ਭਵਾਨੀ ਈਸਰੀ ਮਾਇਆ ਜਾਂ ਕੋ ਨਾਮ। ਪਰਮਾਤਮਾ ਆਪਣੀ ਮਾਇਆ ਤੋਂ ਬਿਨਾਂ ਭਾਨ ਨਹੀਂ ਹੋ ਸਕਦਾ ਸੰਸਾਰ ਦੇ ਵਿੱਚ, ਮਾਇਆ ਕਰਕੇ ਹੀ ਸੰਸਾਰ ਹੈ। ਮਾਇਆ ਕਰਕੇ ਮੈਂ ਔਰ ਤੁਸੀਂ ਬੈਠੇ ਗੱਲਾਂ ਕਰ ਰਹੇ ਹਾਂ, ਕਥਾ ਕਰ ਰਹੇ ਹਾਂ। ਪਰਮੇਸ਼ਰ ਜੇ ਇਕੱਲਾ ਹੋਵੇ ਫਿਰ ਨਾ ਕੋਈ ਵਕਤਾ ਹੈ ਨਾ ਕੋਈ ਸਰੋਤਾ ਹੈ। ਉਹ ਜਦੋਂ ਮਾਇਆ ਦੇ ਨਾਲ, ਆਪਣੀ ਮਾਇਆ ਦੇ ਨਾਲ ਸੰਸਾਰ ਪੈਦਾ ਕਰਦਾ ਹੈ, ਇਸ ਕਰਕੇ ਉਹਦੀ ਮਾਇਆ ਉਹਦੇ ਨਾਲ ਹੈ। ਸ੍ਰੀ ਸਵਾਇਮਾਨ ਅਥਵਾ ਉਹ ਸ਼ਕਤੀ ਵਾਲਾ ਹੈ। ਵਾਹਿਗੁਰੂ ਜੀ ਕੀ ਫਤਿਹ, ਜੋ ਪਰਮੇਸ਼ਰ ਸਾਰਿਆਂ ਤੋਂ ਸ਼੍ਰੋਮਣੀ ਹੈ ਔਰ ਉਹ ਸਾਰਿਆਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਹੈ। ਵਾਹਿਗੁਰੂ ਦੇ ਅਰਥ ਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਕੀਤੇ ਹੈ। ਵਾਹ 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 ਪੰਜਾਬੀ ਦਾ ਸ਼ਬਦ ਹੈ। ਜਦੋਂ ਅਸੀਂ ਕੋਈ ਐਸੀ ਚੀਜ਼ ਦੇਖਦੇ ਹਾਂ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਈਏ, ਆਨੰਦਿਤ ਹੋ ਜਾਈਏ, ਬਿਸਮਾਦ ਹੋ ਜਾਈਏ, ਉਦੋਂ ਸਾਡੇ ਮੂੰਹ ਤੋਂ ਆਪੇ ਨਿਕਲਦਾ ਵਾਹ 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 ਜੀ ਵਾਹ। ਭਾਈ ਸੰਤੋਖ ਸਿੰਘ ਜੀ ਲਿਖਦੇ ਵਾਹ ਨਾਮ ਅਸ਼ਚਰਜ ਕੋ ਹੋਈ। ਹੈਰਾਨੀਜਨਕ ਕੋਈ ਗੱਲ ਹੈ ਨਾ, ਜਿਹੜੀ ਅਸ਼ਚਰਜ ਗੱਲ ਹੈ ਜਿਸ ਨੂੰ ਵੇਖ ਕੇ ਬੰਦੇ ਦਾ ਮਨ ਬੁੱਧੀ ਕੰਮ ਕਰਨੋਂ ਹਟ ਜਾਂਦੇ ਆ ਅਤੇ ਉਹ ਵੇਖਦਾ ਹੀ ਰਹਿ ਜਾਂਦਾ। ਕੋਈ ਇੱਕ ਐਸੀ ਚੀਜ਼ ਸਾਹਮਣੇ ਆ ਜਾਂਦੀ ਹੈ, ਕੋਈ ਐਸਾ ਸੀਨ ਸਾਹਮਣੇ ਆ ਜਾਂਦਾ ਅਤੇ ਆਪਣੇ ਮੂੰਹ ਤੋਂ ਵਾਹ 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 ਨਿਕਲਦਾ। ਉਹ ਪਰਮਾਤਮਾ ਬੜਾ ਅਸ਼ਚਰਜ ਹੈ। ਜਦੋਂ ਉਹਦੀ ਅਸ਼ਚਰਜ ਮਾਇਆ ਦੇਖਦੇ ਹਾਂ, ਉਹਦਾ ਸੁੰਦਰ ਸਰੂਪ ਦੇਖਦੇ ਹਾਂ, ਉਹਦੀ ਜੋਤ ਦਾ ਪ੍ਰਤੱਖ ਦਰਸ਼ਨ ਕਰਦੇ ਹਾਂ, ਤਾਂ ਉਹਦੇ ਦਰਸ਼ਨ ਕਰਕੇ ਮੂੰਹ ਤੋਂ ਨਿਕਲਦਾ ਵਾਹ 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 ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ। ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ। ਜੇ ਗੁਣ ਦਾਤਾ ਮਤ ਧੀਰ, ਗੁਣ ਦਾਤਾ ਮਤ ਧੀਰ,
ਮਤ ਧੀਰ ਗੁਣ ਦਾਤਾ ਮਤ ਧੀਰ।
ਉਸ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਯਾਦ ਕਰਕੇ ਆਖੀਦਾ ਤੂੰ ਵਾਹ ਹੈ, ਤੂੰ ਹੈ ਵਾਹ, ਤੇਰੀ ਰਜਾਈ। ਕਦੀ ਗੁਜਰੀ ਦੀ ਵਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 515, 516, 517 ਅੰਗ 'ਤੇ ਪੜ੍ਹੋ, ਉੱਥੇ ਸਾਧ ਸੰਗਤ ਜੀ ਇਹ ਵਾਹੋ ਵਾਹੋ ਦੀ ਬੜੀ ਵਿਆਖਿਆ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਹੈ। ਵਾਹੋ ਵਾਹੋ ਤਿਸਨੂੰ ਆਖੀਐ, ਜੇ ਸਭ ਮੈਂ ਰਹਿਆ ਸਮਾਏ। ਕੀੜੀ 'ਚ ਵੀ ਓਨਾ ਹੀ ਹੈ ਜਿੰਨਾ ਹਾਥੀ 'ਚ ਹੈ, ਮੱਛਰ 'ਚ ਵੀ ਓਨਾ ਜਿੰਨਾ ਗਰੜ 'ਚ ਹੈ, ਓਨਾ ਹੀ ਰੱਬ ਸਾਧ ਵਿੱਚ ਵੱਸਦਾ, ਓਨਾ ਹੀ ਚੋਰ 'ਚ ਵੱਸਦਾ। ਇਹ ਨਹੀਂ ਵੀ ਰੱਬ ਸਾਧ ਵਿੱਚ ਜ਼ਿਆਦਾ ਵੱਸਦਾ ਅਤੇ ਚੋਰ 'ਚ ਘੱਟ ਵੱਸਦਾ, ਐਸੀ ਕੋਈ ਗੱਲ ਨਹੀਂ, ਇੱਕੋ ਜਿੰਨਾ ਹੀ ਹੈ। ਸਭ ਮੈਂ ਰਿਹਾ ਸਮਾਏ। ਵਾਹੋ ਵਾਹੋ ਤਿਸਨੂੰ ਆਖੀਐ, ਜੇ ਦਿੰਦਾ ਰਿਜਕ ਸੰਭਾਹੇ। ਉਹਨੂੰ ਵੀ ਵਾਹ ਵਾਹ ਆਖੀਏ ਜਿਹੜਾ ਹਰ ਜੀ ਨੂੰ ਜਿਹੋ ਜਿਹਾ ਖਾਣਾ ਚਾਹੀਦਾ ਉਹੋ ਜਿਹਾ ਦੇ ਦਿੰਦਾ। ਗਊ ਨੂੰ ਘਾਸ, ਸ਼ੇਰ ਨੂੰ ਮਾਸ, ਟਾਈਮ ਦੇ ਟਾਈਮ 'ਤੇ ਹੀ ਜਾ ਰਿਹਾ। ਕੈਸੀ ਵਿਚਿੱਤਰ ਲੀਲਾ ਹੈ ਉਸਦੀ। ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗਿਆ ਕਰ ਧਰਿਆ। ਜਿਹੜਾ ਐਸਾ ਪ੍ਰਭੂ ਹੈ ਉਹਦੀ ਜਦੋਂ ਲੀਲਾ ਦੇਖੀਏ ਨਾ, ਤਾਂ ਫਿਰ ਮੂੰਹ ਤੋਂ ਨਿਕਲਦਾ ਤੂੰ ਵਾਹ ਹੈ, ਤੂੰ ਵਾਹ ਹੈ, ਤੂੰ ਵਾਹ ਹੈ। ਅਤੇ ਗੁਰੂ, ਵਾਹਿਗੁਰੂ, ਗੁਰੂ ਦਾ ਅਰਥ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਗੋਤਮ ਨਾਮ ਅਗਿਆਨ ਅਨਿਤ, ਗੱਗਾ ਅੱਖਰ ਗੂੜੇ ਹਨੇਰੇ ਦਾ ਵਾਚਕ ਹੈ। ਤਮ ਹਨੇਰਾ, ਯਜੁਰਵੇਦ ਵਿੱਚ ਸਲੋਕ ਆਇਆ ਵਾ ਗੂ ਸ਼ਬਦ ਦੀ ਸਮੱਗਮ, ਕਹਿੰਦੇ ਜਿਹੜਾ ਗੁਰੂ ਗੂ ਸ਼ਬਦ ਹੈ ਇਹ ਹਨੇਰੇ ਦਾ ਵਾਚਕ, ਤਮ ਨਿਰੋਧਕ ਵਾਚਕ ਹੈ। ਤਮ ਨਿਰੋਧਕ ਰੂ ਸ਼ਬਦੋ ਗੁਰੂ ਰੇ ਤਦੀ ਲਕਸ਼ਣਮ, ਕਿ ਗੂ ਨਾਮ ਹਨੇਰੇ ਦਾ ਅਤੇ ਰੂ ਨਾਮ ਰੋਸ਼ਨੀ ਦਾ, ਪ੍ਰਕਾਸ਼ ਦਾ ਹੈ। ਜਿੱਥੇ ਗੂੜਾ ਹਨੇਰਾ ਹੋਵੇ ਉੱਥੇ ਦੀਵਾ ਬਾਲ ਦਿਓ, ਪ੍ਰਕਾਸ਼ ਹੋ ਗਿਆ। ਸਾਡੇ ਅੰਦਰ ਹਨੇਰਾ ਹੈ, ਸਾਡੇ ਅੰਦਰ ਅੰਧਕਾਰ ਛਾਇਆ ਹੋਇਆ। ਸਾਡੇ ਅੰਦਰ ਦੇ ਹਨੇਰੇ ਨੂੰ ਜੋ ਦੂਰ ਕਰ ਦੇਵੇ ਉਸਨੂੰ ਕਹਿੰਦੇ ਆ ਗੁਰੂ। ਹੋਰ ਵੀ ਵਿਦਵਾਨਾਂ ਨੇ ਅਰਥ ਕੀਤੇ ਗ੍ਰੀ ਧਾਤੂ ਤੋਂ, ਗ੍ਰੀ ਦਾ ਅਰਥ ਹੈ ਨਿਗਲ ਜਾਣਾ, ਖਾ ਜਾਣਾ, ਜਿਹੜਾ ਹਨੇਰੇ ਨੂੰ ਖਾ ਜਾਂਦਾ ਹੈ, ਖਤਮ ਹੀ ਕਰ ਦਿੰਦਾ। ਹਨੇਰਾ ਐਸੀ ਚੀਜ਼ ਹੈ, ਇਹਨੂੰ ਤੁਸੀਂ ਧੱਕੇ ਮਾਰ ਕੇ ਘਰੋਂ ਕੱਢੋ ਨਹੀਂ ਨਿਕਲਦਾ, ਹਨੇਰੇ ਨੂੰ ਡਾਂਗ ਮਾਰ ਕੇ ਕੱਢੋ ਨਹੀਂ ਨਿਕਲਦਾ, ਫੂਕਾ ਮਾਰ ਕੇ ਕੱਢੋ ਨਹੀਂ ਨਿਕਲਦਾ, ਗਾਲਾਂ ਕੱਢੋ ਤਾਂ ਨਹੀਂ ਨਿਕਲਦਾ, ਦੀਵਾ ਬਾਲੋ ਝੱਟ ਨਿਕਲ ਜਾਂਦਾ। ਹਨੇਰੇ ਨੂੰ ਬਾਹਰ ਕੱਢਣ ਦਾ ਇੱਕੋ ਹੀ ਤਰੀਕਾ, ਦੀਵਾ ਬਲੈ ਹਨੇਰਾ ਜਾਏ। ਜਦੋਂ ਦੀਵਾ ਬਲੇਗਾ ਹਨੇਰਾ ਦੂਰ ਹੋਏਗਾ। ਸਤਿਗੁਰੂ ਜੀ ਸਾਡੇ ਅੰਦਰ ਦੀਵਾ ਬਾਲਦੇ ਨੇ ਸ਼ਬਦ ਦਾ ਅਤੇ ਹਨੇਰਾ ਦੂਰ ਕਰਦੇ ਨੇ, ਇਸ ਕਰਕੇ ਉਹਨਾਂ ਨੂੰ ਕਹਿੰਦੇ ਗੁਰੂ। ਜਿਹੜਾ ਪਰਮਾਤਮਾ ਪ੍ਰਕਾਸ਼ ਰੂਪ ਹੈ, ਅੰਧਕਾਰ ਦਾ ਵਿਨਾਸ਼ਕ ਹੈ, ਉਸਨੂੰ ਕਹਿੰਦੇ ਨੇ ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ ਹੈ, ਜੀ ਆਦਰਬੋਧਕ ਸ਼ਬਦ ਹੈ। ਐਸੇ ਵਾਹਿਗੁਰੂ ਜੀ ਕੀ ਹਰ ਮੈਦਾਨ ਫਤਿਹ ਨਾਮ ਜਿੱਤਦਾ ਹੈ। ਕਲਗੀਧਰ ਪਿਤਾ ਜੀ ਮਹਾਰਾਜ ਨੇ ਭੰਗਾਣੀ ਦਾ ਜੰਗ ਜਿੱਤਿਆ, ਖਾਲਸੇ ਨੇ ਵਧਾਈ ਦਿੱਤੀ, ਮਹਾਰਾਜ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ। ਸਤਿਗੁਰੂ ਕਹਿੰਦੇ ਭਾਈ ਜੀਤ ਮੇਰੀ, ਕਿਰਪਾ ਕਾਲ ਕੇਰੀ। ਕਹਿਣ ਲੱਗੇ ਸਾਡੀ ਜਿੱਤ ਨਹੀਂ, ਵਾਹਿਗੁਰੂ ਦੀ ਜਿੱਤ ਹੋਈ ਹੈ। ਬੋਲਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਜਿਹੜੀ ਵੀ ਬਾਣੀ ਰਚਦੇ ਸਨ ਉਹਦੇ ਪਹਿਲਾਂ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਦੇ ਸਨ। ਔਰ ਵਾਹਿਗੁਰੂ ਜੀ ਕੀ ਫਤਿਹ ਚਿੱਠਿਆਂ ਵਿੱਚ, ਹੁਕਮਨਾਮਿਆਂ ਵਿੱਚ ਵੀ ਲਿਖਦੇ ਸਨ। ਸੋ ਵਾਹਿਗੁਰੂ ਜੀ ਕੀ ਫਤਿਹ ਹੈ, ਖਾਲਸਾ ਉਹਦੀ ਫੌਜ ਹੈ। ਜਦੋਂ ਫੌਜ ਜੰਗ ਜਿੱਤ ਕੇ ਆਉਂਦੀ ਹੈ, ਉਹ ਜਿੱਤ ਦਾ ਸਿਹਰਾ ਰਾਜੇ ਦੇ ਮਾਲਕ ਦੇ ਸਿਰ 'ਤੇ ਵੱਜਦਾ ਹੈ। ਖਾਲਸਾ ਕੋਈ ਵੀ ਜੰਗ ਫਤਿਹ ਕਰੇਗਾ, ਜਿੱਤ ਵਾਹਿਗੁਰੂ ਦੀ ਹੋਵੇਗੀ। ਸੋ ਵਾਹਿਗੁਰੂ ਜੀ ਕੀ ਹਰ ਮੈਦਾਨ ਫਤਿਹ ਹੈ। ਸਤਿਸੰਗ ਜੀ, ਦਸਮ ਪਾਤਸ਼ਾਹ ਦੀ ਬਾਣੀ ਨੂੰ ਸਮਝਣਾ ਹੋਵੇ ਤਾਂ ਉਹਨਾਂ ਦਾ ਇਤਿਹਾਸ ਵੀ ਸਮਝ ਲਓ। ਦਸਵੇਂ ਪਾਤਸ਼ਾਹ ਮਹਾਰਾਜ ਵੀਰ ਰਸ ਵਿੱਚ ਤਿਆਰ ਪਰ ਤਿਆਰ ਰਹੇ ਨੇ, ਢਿੱਲੇ ਮੱਠੇ ਪੈਰੇ ਨਹੀਂ ਕੀਤੇ। ਹਰ ਗੱਲ ਵਿੱਚ ਪਹਿਰਾ ਕੜਕਦਾ ਸੀਗਾ। ਜੇ ਕੋਈ ਇਕੱਲੇ ਨੂੰ ਬੁਲਾਉਣਾ ਤਾਂ 1,25,000 ਫੌਜ ਹੈ, ਯਾਨੀ ਗਿਣਤੀ ਜਿਹੜੀ ਹੈ ਚੜ੍ਹਦੀ ਕਲਾਂ ਵਾਲੀ। ਬੋਲਾ ਚੜ੍ਹਦੀ ਕਲਾਂ ਵਾਲਾ, ਢਿੱਲਾ ਬੋਲਾ ਹੀ ਨਹੀਂ ਸਤਿਗੁਰਾਂ ਨੇ ਬੋਲਿਆ। ਅਤੇ ਜੇ ਬਾਣੀ ਉਹਨਾਂ ਦੀ ਵੇਖੋ ਤਾਂ ਫਿਰ ਕੜਾਕੇ ਕੱਢਦੀ ਹੈ ਪੂਰੇ ਵੀਰ ਰਸ ਦੇ। ਕਾਕੜ ਦੰਗ ਕਾਤੀ ਕਟਾਰੀ, ਕੜਾਕੰਗ ਤਾਕੜ ਦੰਗ ਤੀਰੰਗ, ਤੁਪਕੰਗ ਤੜਾਕੰਗ, ਝਾਕੜ ਦੰਗ ਨਾਕੜ ਦੰਗ, ਬਾਗੜ ਦੰਗ ਬਾਜੇ, ਗਾਗੜ ਦੰਗ ਗਾਜੀ, ਮਹਾਂ ਗੱਜ ਗਾਜੇ। ਉਹਦਾ ਇਤਿਹਾਸ ਸੱਚੇ ਪਾਤਸ਼ਾਹ ਜੀ ਦਾ ਵਾਚੋ, ਫਿਰ ਪਤਾ ਲੱਗੇਗਾ। ਮੋਟੀ ਜਿਹੀ ਗੱਲ ਹੈ ਵੀ ਜੇ ਕਿਸੇ ਬਾਣੀਏ ਦੇ ਘਰ ਪੁੱਤਰ ਜੰਮੇ ਤਾਂ ਉਹਦਾ ਨਾਮ ਧਨੀ ਰਾਮ ਰੱਖਦੇ ਹੈ, ਦੌਲਤ ਰਾਏ ਰੱਖਦੇ ਹੈ, ਲਕਸ਼ਮੀ ਦਾਸ ਰੱਖਦੇ ਹੈ। ਪਰ ਕਲਗੀਧਰ ਪਾਤਸ਼ਾਹ ਦੇ ਘਰ ਪੁੱਤਰ ਜੰਮਿਆ, ਨਾਮ ਰੱਖਿਆ ਅਜੀਤ ਸਿੰਘ, ਜ਼ੋਰਾਵਰ ਸਿੰਘ, ਜੁਝਾਰ ਸਿੰਘ, ਫਤਿਹ ਸਿੰਘ, ਇਹ ਵੀਰਸੀ ਨਾਮ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖੇ। ਤਾਂ ਬੋਲਾ ਵੀ ਅਕਾਲ ਪੁਰਖ ਦਾ ਸਰੂਪ ਵੀ ਜਿਹੜਾ ਹੈ ਨਾ, ਉਹ ਵੀ ਜੰਗੀ। ਨਮਸਕਾਰ ਸ੍ਰੀ ਖੜਗ ਕੋ, ਸ੍ਰੀ ਅਸ ਧੁਜ, ਸ੍ਰੀ ਅਸ ਕੇਤ, ਸ੍ਰੀ ਅਸ ਧੁਜਾ ਭਏ ਦਿਆਲਾ, ਪੂਰਨ ਕਰਾ ਕਰਨ ਤਤਕਾਲਾ, ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹੋ ਸਭ ਤੋਹੇ ਵਿਖਾਣਿਓ। ਅਸ ਪਾਨ ਦਾ ਮਤਲਬ ਕੀ ਹੈ, ਪਾਨ ਹੱਥ ਨੂੰ ਕਹਿੰਦੇ ਆ, ਅਸ ਕਿਰਪਾਨ ਨੂੰ ਕਹਿੰਦੇ ਆ। ਜਿਹਦੇ ਹੱਥ ਵਿੱਚ ਖੰਡਾ ਹੈ, ਜਿਹਦੇ ਹੱਥ ਵਿੱਚ ਸ਼ਸਤਰ ਹੈ, ਉਹ ਅਸ ਪਾਨ ਹੈ। ਜਿਹਦੇ ਝੰਡੇ ਉੱਤੇ ਖੰਡਾ ਹੈ, ਉਹ ਅਸ ਧੁਜ ਹੈ। ਧੁਜ ਨਾਮ ਝੰਡੇ ਦਾ। ਖਾਲਸੇ ਪੰਥ ਨੂੰ ਜਿਹੜਾ ਝੰਡਾ ਦਿੱਤਾ ਹੈ, ਦੁਨੀਆਂ ਦੇ ਵਿੱਚ ਤੁਸੀਂ ਰਹਿੰਦੇ ਹੋ, ਹਰ ਮੁਲਕ ਦਾ ਝੰਡਾ ਹੈ। ਇੰਡੀਆ ਦਾ ਝੰਡਾ, ਕੈਨੇਡਾ ਦਾ, ਅਮੈਰੀਕਾ ਦਾ, ਅਫਰੀਕਾ ਦਾ, ਹਰ ਮੁਲਕ ਦੇ ਸੈਂਕੜੇ ਮੁਲਕ ਨੇ ਅਤੇ ਸੈਂਕੜੇ ਝੰਡੇ ਨੇ। ਕਿਸੇ ਝੰਡੇ 'ਤੇ ਖੰਡਾ ਦੇਖਿਆ? ਕਿਸੇ ਮੁਲਕ ਦੇ ਝੰਡੇ 'ਤੇ ਖੰਡਾ ਹੈ? ਕਿਸੇ ਮਜ਼ਹਬ ਦੇ ਮੁਸਲਮਾਨਾਂ ਦਾ ਹੈਦਰੀ ਝੰਡਾ ਹੈ, ਹਿੰਦੂਆਂ ਦਾ ਝੰਡਾ ਹੈ, ਈਸਾਈਆਂ ਦੇ ਝੰਡੇ ਹਨ, ਪਰ ਝੰਡਾ ਖੰਡੇ ਵਾਲਾ ਸਿਰਫ ਕਲਗੀਧਰ ਪਾਤਸ਼ਾਹ ਦਾ ਹੈ। ਸ੍ਰੀ ਅਸ ਧੁਜ, ਜਿਹਦੇ ਧੁਜ ਨਾਮ ਝੰਡੇ ਅਤੇ ਅਸ ਨਾਮ ਖੰਡਾ ਬਿਰਾਜਮਾਨ ਹੈ, ਉਹ ਅਸ ਧੁਜ ਹੈ। ਇਹ ਵੀਰਤਾ ਭਰੀ ਬਾਣੀ, ਇਹ ਵੀਰ ਅਸੀਂ ਸਤਿਗੁਰਾਂ ਦੇ ਹਿਰਦੇ 'ਚੋਂ ਪੈਦਾ ਹੋਈ। ਇਸ ਕਰਕੇ ਪਰਮਾਤਮਾ ਦਾ ਮੰਗਲ ਕਰਨ ਲੱਗਿਆਂ ਪਹਿਲਾਂ ਫਤਿਹ ਗਜਾ ਦਿੱਤੀ ਹੈ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਅਤੇ ਹੁਣ ਮਹਾਰਾਜ ਖਾਲਸੇ ਦੀ ਮਹਿਮਾ ਦੱਸਦੇ ਹਨ। ਹਾਂਜੀ,
ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀ
ਸੁਭਾਏ ਮਾਨ, ਮੁੱਖ ਤੋਂ ਵਾਕ ਉਚਾਰਨ ਕੀਤਾ। ਸ੍ਰੀ ਮੁੱਖ ਵਾਕ, ਸੋਹਣੇ ਮੁੱਖ ਤੋਂ ਪਾਤਸ਼ਾਹ ਜੀ ਕਲਗੀਧਰ ਜੀ ਬਾਣੀ ਉਚਾਰ ਰਹੇ, ਪਾਤਸ਼ਾਹੀ ਦਸਵੀਂ, ਦਸਵੇਂ ਪਾਤਸ਼ਾਹ ਜੀ। ਇਹ ਸਿਰਲੇਖ ਸਤਿਗੁਰੂ ਜੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਰਹੇ ਨੇ। ਲਿਖਾਰੀ ਨੇ ਸਤਿਗੁਰਾਂ ਦੇ ਨਾਲ ਬੈਠੇ ਹੋਏ ਲਿਖ ਰਹੇ ਨੇ। ਜਦੋਂ ਮਹਾਰਾਜ ਬਾਣੀ ਬੋਲਦੇ ਸੀ ਉਹ ਪਹਿਲਾਂ ਲਿਖ ਦਿੰਦੇ ਸੀ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ, ਕਿ ਸਤਿਗੁਰੂ ਬੋਲਣ ਲੱਗੇ ਦਸਵੇਂ ਪਾਤਸ਼ਾਹ। ਜਿਵੇਂ ਸਤਿਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਨਾਲ ਮਹੱਲਾ ਪਾ ਦਉਂਦਾ, ਸਤਿਗੁਰਾਂ ਦੀ ਬਾਣੀ 'ਚ, ਦਸਵੇਂ ਪਾਤਸ਼ਾਹ ਦੀ ਬਾਣੀ 'ਚ ਪਾਤਸ਼ਾਹੀ ਪਾ ਦਉਂਦਾ। ਸਾਧ ਸੰਗਤ ਜੀ, ਮਹੱਲਾ ਉਸ ਜਗ੍ਹਾ ਨੂੰ ਕਹਿੰਦੇ ਹੈ ਜਿੱਥੇ ਕੋਈ ਆ ਕੇ ਵਸਿਆ ਹੋਵੇ, ਟਿਕਿਆ ਹੋਵੇ, ਰਹਿੰਦਾ ਹੋਵੇ। ਮਹੱਲਾ ਪਦ ਦੇ ਅਰਥ ਸਮਝੋਗੇ ਤਾਂ ਫਿਰ ਪਾਤਸ਼ਾਹੀ ਤੱਕ ਗੱਲ ਆ ਜਾਣੀ ਹੈ। ਅਰਬੀ ਦੇ ਵਿੱਚ ਇੱਕ ਸ਼ਬਦ ਹੈ ਹਲੂਲ ਕਰਨਾ, ਹਲੂਲ, ਹਲੂਲ ਦਾ ਮਤਲਬ ਹੁੰਦਾ ਇੱਕ ਚੀਜ਼ ਦਾ ਦੂਜੀ ਜਗ੍ਹਾ ਵਿੱਚ ਮਿਕਸ ਕਰ ਦੇਣਾ, ਲੀਨ ਕਰ ਦੇਣਾ, ਜਿਵੇਂ ਕੋਈ ਨਦੀ ਜਾ ਕੇ ਸਮੁੰਦਰ 'ਚ ਹਲੂਲ ਹੋ ਜਾਂਦੀ ਹੈ। ਜਿਵੇਂ ਕੋਈ ਘੜੇ ਦਾ ਪਾਣੀ ਪਾ ਦਿਓ ਤੁਸੀਂ ਨਦੀ ਦੇ ਵਿੱਚ ਪਾ ਦਿਓ, ਜਾਂ ਤੁਸੀਂ ਕਿਸੇ ਚੀਜ਼ ਨੂੰ ਲਿਆ ਕੇ ਕਿਸੇ ਦੂਜੀ ਜਗ੍ਹਾ ਦੇ ਵਿੱਚ ਪਾ ਦਿਓ, ਉਹਨੂੰ ਕਹਿੰਦੇ ਹਲੂਲ ਹੋ ਗਈ, ਮਿਕਸ ਹੋ ਗਈ, ਇੱਕ ਮਿਕ ਹੋ ਗਈ। ਜਿੱਥੇ ਕੋਈ ਚੀਜ਼ ਆ ਕੇ ਹਲੂਲ ਹੁੰਦੀ ਹੈ ਨਾ, ਦੂਰੋਂ ਆਈ ਉੱਥੇ ਆ ਕੇ ਹਲੂਲ ਹੋ ਗਈ, ਉਸ ਜਗ੍ਹਾ ਨੂੰ ਮਹੱਲਾ ਕਹਿੰਦੇ ਅਰਬੀ ਦੇ ਵਿੱਚ। ਪਰਮਾਤਮਾ ਦੀ ਜੋਤ ਪਹਿਲੇ ਜਾਮੇ 'ਚ ਵਰਤ ਗਈ ਅਤੇ ਉਹ ਹੋ ਗਿਆ ਮਹੱਲਾ ਪਹਿਲਾ, ਉਹੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਹਲੂਲ ਹੋ ਗਈ ਅਤੇ ਮਹੱਲਾ ਦੂਜਾ, ਉਹੀ ਜੋਤ ਗੁਰੂ ਅਮਰਦਾਸ ਵਿੱਚ ਹਲੂਲ ਕਰ ਗਈ ਅਤੇ ਮਹੱਲਾ ਤੀਜਾ, ਨੌਵੇਂ ਪਾਤਸ਼ਾਹ ਤੱਕ ਮਹੱਲਾ ਪਾਦ ਆਇਆ। ਡਾਕਟਰ ਤਾਰਨ ਸਿੰਘ ਜੀ ਬਹੁਤ ਵੱਡੇ ਵਿਦਵਾਨ ਹੋਏ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਬਹੁਤ ਵਧੀਆ ਪੁਸਤਕਾਂ ਉਹਨਾਂ ਨੇ ਲਿਖੀਆਂ ਨੇ। ਸ੍ਰੀ ਦਸਮ ਗ੍ਰੰਥ ਸਾਹਿਬ ਬਾਰੇ ਇੱਕ ਬਹੁਤ ਵਧੀਆ ਪੁਸਤਕ ਸ੍ਰੀ ਦਸਮ ਗ੍ਰੰਥ ਰੂਪ ਅਤੇ ਰਾਸ ਲਿਖੀ ਹੈ। ਡਾਕਟਰ ਤਾਰਨ ਸਿੰਘ ਜੀ ਕਹਿੰਦੇ ਆ ਕਿ ਇਹ ਜੋਤ ਨਿਰੰਕਾਰੀ ਗੁਰੂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਜਦੋਂ ਸੱਜ ਧੱਜ ਕੇ ਕਲਗੀਆਂ ਤੋੜੇ ਲਾ ਕੇ ਨੀਲੇ ਦਾ ਸ਼ਾਹ ਸਵਾਰ ਬਣ ਕੇ ਬਿਰਾਜਮਾਨ ਹੋਈ ਤਾਂ ਇਹ ਮਹੱਲੇ ਤੋਂ ਪਾਤਸ਼ਾਹ ਬਣ ਗਈ, ਅਤੇ ਇਸ ਕਰਕੇ ਇਹਦਾ ਨਾਮ ਬਣ ਗਿਆ ਪਾਤਸ਼ਾਹੀ। ਕਈ ਸ਼ੰਕਾ ਕਰਦੇ ਆ ਵੀ ਮਹੱਲਾ ਦਸਵਾਂ ਕਿਉਂ ਨਹੀਂ ਲਿਖਦੇ, ਪਾਤਸ਼ਾਹੀ ਕਿਉਂ ਲਿਖੀ ਹੈ? ਖਾਲਸਾ ਜੀ, ਹੁਣ ਸਮਾਂ ਹੀ ਪਾਤਸ਼ਾਹੀ ਕਰਨ ਦਾ ਸੀਗਾ। ਜੇ ਪਾਤਸ਼ਾਹਾਂ ਜ਼ਾਲਮਾਂ ਨਾਲ ਟੱਕਰ ਲੈਣੀ ਸੀ ਤਾਂ ਫਿਰ ਤਖਤਾਂ 'ਤੇ ਬਹਿਣਾ ਸੀ, ਤਾਜਾਂ 'ਤੇ ਬਾਜਾਂ ਦੇ ਨਾਲ ਸੁਭਾਇਮਾਨ ਹੋਣਾ ਸੀ, ਅਤੇ ਪਾਤਸ਼ਾਹ ਸੱਚੇ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਬਣੇ, ਪਾਤਸ਼ਾਹੀ ਦਸਵੀਂ। ਇਹ ਸਤਿਗੁਰਾਂ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਚਕ ਹੈ। ਹਾਂਜੀ,
ਸਵਈਆ
ਸਵਈਆ ਮਹਾਰਾਜ ਉਚਾਰਨ ਕਰਦੇ ਆ ਦਸਵੇਂ ਦੇ 'ਚ, ਬਹੁਤੀ ਬਾਣੀ ਸਵਈਆਂ ਵਿੱਚ ਹੈ। ਹੋਰ ਵੀ ਬਹੁਤ ਸਾਰੇ 300 ਕਿਸਮ ਦੇ ਛੰਦ ਵਰਤੇ ਹੈ, ਪਰ ਸਵਈਆ ਸਤਿਗੁਰਾਂ ਦਾ ਬਹੁਤ ਪਿਆਰਾ ਛੰਦ ਹੈ। ਹਾਂਜੀ,
ਜਾਗਤ ਜੋਤ ਜਪੈ ਨਿਸਬਾਸੁਰ।
ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਜੀ ਕਹਿੰਦੇ ਖਾਲਸਾ ਇਹੋ ਜਿਹਾ ਹੋਵੇ। ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ,
ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ,
ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ,
ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ।
ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਇਸ ਸ਼ਬਦ ਨੂੰ ਏਦਾਂ ਗਾਇਆ ਕਰਦੇ ਸੀ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ,
ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ,
ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ,
ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ, ਜਪੋ ਖਾਲਸਾ ਜੀ ਤੁਸੀਂ ਜਾਗਦੀ ਜੋਤ ਨੂੰ।
ਜਾਗਤ ਜੋਤ ਜਪੈ ਨਿਸਬਾਸੁਰ, ਜਾਗਤ ਜੋਤ ਜਪੈ ਨਿਸਬਾਸੁਰ, ਨਿਸਰ ਕਹਿੰਦੇ ਰਾਤ ਨੂੰ, ਬਾਸਰ ਕਹਿੰਦੇ ਦਿਨ ਨੂੰ। ਦਿਨ ਰਾਤ ਉਹ ਅਕਾਲ ਪੁਰਖ ਦੀ ਜੋਤ ਜਗਦੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੋਤ ਅਖੰਡ ਜੋਤ ਹੈ, ਪ੍ਰਤਕ ਜੋਤ ਹੈ, ਸਾਰਿਆਂ ਵਿੱਚ ਬਿਰਾਜਮਾਨ ਜੋਤ ਹੈ। ਉਹ ਜੋਤ ਨਾ ਕਿਸੇ ਨੇ ਜਗਾਈ ਹੈ ਅਤੇ ਨਾ ਕਿਸੇ ਤੋਂ ਬੁਝਾਈ ਜਾਣੀ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਜੋਤ ਨੂੰ ਕਦੋਂ ਕਿਸ ਨੇ ਕਦੋਂ ਜਗਾਇਆ ਕੋਈ ਨਹੀਂ ਦੱਸ ਸਕਦਾ, ਕਿਉਂਕਿ ਜੋਤ ਆਪ ਹੀ ਹੈ, ਆਖੋ ਸ੍ਰੀ ਵਾਹਿਗੁਰੂ। ਉਹਨੂੰ ਜਗਾਉਣ ਵਾਲਾ ਤਾਂ ਦੂਸਰਾ ਹੁੰਦਾ, ਦੂਸਰਾ ਕੋਈ ਹੈ ਹੀ ਨਹੀਂ ਸੀ, ਉਹ ਆਪ ਹੀ ਸੀ, ਅਤੇ ਉਹਨੂੰ ਕੋਈ ਬੁਝਾ ਵੀ ਨਹੀਂ ਸਕੇਗਾ, ਉਹ ਅਖੰਡ ਜੋਤ ਹੈ। ਉਸ ਜਾਗਦੀ ਜੋਤ ਨੂੰ ਤੁਹਾਡੇ ਅੰਦਰ ਕਲਗੀਧਰ ਪਾਤਸ਼ਾਹ ਕਹਿੰਦੇ ਤੁਸੀਂ ਉਹਨੂੰ ਜਪੋ। ਜਾਗਤ ਜੋਤ ਜਪੈ ਨਿਸਬਾਸੁਰ, ਜਿਹੜਾ ਉਸ ਜਾਗਤੀ ਜੋਤ ਨੂੰ ਦਿਨ ਰਾਤ ਧਿਆਨ ਧਰ ਕੇ ਵਾਹਿਗੁਰੂ 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 ਜਪਦਾ ਹੈ। ਹਾਂਜੀ,
ਏਕ ਬਿਨਾ ਮਨ ਨੈਕ ਨਾ ਆਨੈ,
ਇੱਕ ਨੂੰ ਛੱਡ ਕੇ ਦੂਸਰੇ ਦਾ ਨੈਕ ਥੋੜ੍ਹੇ ਜਿੰਨਾ ਵੀ ਫੁਰਨਾ ਮਨ ਵਿੱਚ ਨਾ ਆਣ ਦੇਵੇ। ਦੂਜਾ ਕੋਈ ਹੈ ਹੀ ਨਹੀਂ, ਦੂਜਾ ਕਾਹੇ ਸਿਮਰੀਆ, ਜੰਮੇ ਤਾਂ ਮਰ ਜਾਏ। ਇੱਕ ਨੇ ਰਹਿਣਾ, ਬਾਕੀ ਦੂਜਾ ਕੁਝ ਰਹਿਣਾ ਹੀ ਕੋਈ ਨਹੀਂ। ਇਹ ਸਰੀਰ ਨਹੀਂ ਰਹਿਣੇ, ਆ ਸੰਸਾਰ ਨਹੀਂ ਰਹਿਣਾ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਿਖਰ ਦੀ ਗੱਲ ਦੱਸੀ ਹੈ। ਉਹ ਕਹਿੰਦੇ ਨੇ, ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ। ਧਰਤੀ ਆਕਾਸ਼ ਚੰਦਰਮਾ, ਧਰਤੀ ਦੇ ਜਿਹਦੇ ਆਪਾਂ ਕਹਿੰਦੇ ਹਾਂ ਵੀ ਆਹ ਬਿਲਡਿੰਗਾਂ ਰਹਿਣਗੀਆਂ, ਮਕਾਨ ਰਹਿਣਗੇ, ਇਹ ਤਾਂ ਬੜੀ ਦੂਰ ਦੀ ਗੱਲ ਹੈ। ਧਰਤੀ ਵੀ ਨਹੀਂ ਰਹਿਣੀ ਜਿੱਥੇ ਰਹਿ ਰਹੇ ਹਾਂ ਅਸੀਂ। ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਏ ਡੇਰੇ ਜਾਸੀ। ਕੁਝ ਨਹੀਂ ਰਹਿਣਾ, ਉਸ ਜਾਗ ਦੀ ਜੋਤ ਨੇ ਸਦਾ ਹੀ ਰਹਿਣਾ, ਉਹਨੇ ਨਹੀਂ ਮਰਨਾ। ਏਕ ਬਿਨਾ ਮਨ ਨੈਕ ਨਾਨੈ, ਉਹ ਜਿਹਨੇ ਸਦਾ ਰਹਿਣਾ ਉਹਨੂੰ ਛੱਡ ਕੇ ਝੂਠੇ ਦਾ ਕਿਉਂ ਫੁਰਨਾ ਕਰੀਏ, ਕਿਉਂ ਮਾਣ ਕਰੀਏ? ਸਰੀਰ ਦਾ ਮਾਣ, ਆਪਣੀ ਜਾਤੀ ਦਾ ਮਾਣ, ਆਪਣੀ ਪਦਵੀ ਦਾ ਮਾਣ, ਆਪਣੇ ਪਰਿਵਾਰ ਦਾ ਮਾਣ, ਆਪਣੀ ਧਨ ਸੰਪਦਾ ਦਾ ਮਾਣ, ਆਪਣੀ ਵਿੱਦਿਆ ਦਾ ਮਾਣ, ਆਪਣੀ ਅਕਲ ਦਾ ਮਾਣ, ਆਪਣੀ ਤਾਕਤ ਦਾ ਮਾਣ ਕਾਹਦਾ ਹੈ? ਕੱਖ ਵੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਇੱਕ ਅੰਦਰ ਜਿਹੜੀ ਸਾਡੇ ਸਰੀਰ 'ਚ ਆਤਮਾ ਹੈ, ਜਿਹਦੇ ਕਰਕੇ ਇਹ ਸਰੀਰ ਤੁਰਿਆ ਫਿਰਦਾ, ਜਿਹਦੇ ਕਰਕੇ ਅੱਖਾਂ ਦੇਖਦੀਆਂ ਨੇ, ਜਿਹਦੇ ਕਰਕੇ ਕੰਨ ਸੁਣਦੇ ਨੇ, ਹੱਥ ਪਕੜਦੇ ਨੇ, ਪੈਰ ਤੁਰਦੇ ਨੇ, ਦਿਲ ਧੜਕਦਾ, ਦਿਮਾਗ ਸੋਚਦਾ, ਉਹ ਜੋਤ ਤੋਂ ਬਿਨਾਂ ਬਾਕੀ ਸਭ ਡੈਡ ਹੈ। ਆਖੋ ਸ੍ਰੀ ਵਾਹਿਗੁਰੂ। ਮੁਰਦੇ ਦੇ ਵਿੱਚ ਅੱਖਾਂ ਵੀ ਹੁੰਦੀਆਂ ਨੇ, ਕੰਨ ਵੀ ਹੁੰਦੇ ਨੇ, ਹਾਰਟ ਵੀ ਹੁੰਦਾ, ਦਿਮਾਗ ਵੀ ਹੁੰਦਾ, ਪਰ ਡਾਕਟਰ ਕਹਿੰਦਾ ਇਹ ਡੈਡ ਹੈ, ਇਹ ਨਹੀਂ ਹੁਣ ਦੇਖ ਸਕਦਾ, ਇਹ ਨਹੀਂ ਬੋਲ ਸਕਦਾ। ਉਹਨੂੰ ਪੁੱਛੋ ਕੀ ਹੋ ਗਿਆ, ਸਾਰਾ ਕੁਝ ਤਾਂ ਵਿੱਚੇ ਹੀ ਹੈ। ਕਹਿੰਦਾ ਵਿੱਚੇ ਸਾਰਾ ਕੁਝ ਹੈ, ਪਰ ਜਿਹਦੇ ਕਰਕੇ ਕੰਮ ਕਰਦੀ ਸੀ ਮਸ਼ੀਨਰੀ ਉਹ ਚਲਾ ਗਿਆ। ਉਹ ਜੋਤ ਅਕਾਲ ਪੁਰਖ ਦੀ, ਉਸ ਜੋਤ ਨੂੰ ਛੱਡ ਕੇ ਇਹ ਬੰਦੇ ਤੂੰ ਬਾਕੀ ਚੀਜ਼ਾਂ ਵੱਲ ਧਿਆਨ ਦੇ ਰਿਹਾ। ਅੱਜ ਸਾਰਿਆਂ ਦਾ ਸਾਡਾ ਧਿਆਨ ਸਰੀਰ ਵੱਲ ਵੀ ਹੈ, ਪਰਿਵਾਰ ਵੱਲ ਵੀ ਹੈ, ਪਦਾਰਥਾਂ ਵੱਲ ਵੀ ਹੈ, ਪਰ ਉਸ ਪ੍ਰਤਿਕ ਜੋਤ ਵੱਲ ਨਹੀਂ ਹੈ। ਉਹ ਜੋਤ ਵੱਲ ਸਾਡਾ ਧਿਆਨ ਨਹੀਂ ਜਾ ਰਿਹਾ। ਉਹ ਜੋਤ ਸਾਡੇ ਅੰਦਰ ਹੈ। ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਦੀ ਜਾਗਦੀ ਜੋਤ ਨੂੰ ਛੱਡੋ ਨਾ, ਅਤੇ ਝੂਠੇ ਪਦਾਰਥਾਂ ਨੂੰ ਆਪਣੇ ਮਨ ਵਿੱਚ ਨਾ ਲਿਆਓ। ਨੈਕ ਨਾ ਨਾ, ਨੈਕ ਮੈਨੇ ਥੋੜ੍ਹਾ ਜਿੰਨਾ ਵੀ, 9.5 ਕਰੋੜ ਰੁਪਈਆ ਨਗਦ, ਹੀਰੇ ਮੋਤੀ ਸੋਨਾ ਚਾਂਦੀ ਦਾ ਕੋਈ ਹਿਸਾਬ ਨਹੀਂ, ਸੋਨੇ ਦੇ ਬਰਤਨ, ਸੁਨਹਿਰੀ ਸ਼ਸਤਰ, ਅਤੇ ਕਹਿੰਦੇ ਜਿੱਡਾ ਬਹੁਤ ਉੱਚਾ ਪਹਾੜ ਹੁੰਦਾ, ਇੰਨਾ ਕੱਪੜਿਆਂ ਦਾ ਢੇਰ ਸੀਗਾ, ਮਲਮਲ ਦੇ, ਰੇਸ਼ਮ ਦੇ, ਪਸ਼ਮੀਨੇ ਦੇ। ਕਲਗੀਧਰ ਪਾਤਸ਼ਾਹ ਨੇ ਕੱਢ ਕੇ ਅੱਗ ਲਵਾ ਦਿੱਤੀ ਅਤੇ 9.5 ਕਰੋੜ ਰੁਪਈਆ ਨਗਦ ਦਰਿਆ ਵਿੱਚ ਬੁਰਦਾ ਕਰ ਦਿੱਤਾ। ਹੀਰੇ ਮੋਤੀ ਸੋਨਾ ਚਾਂਦੀ, ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲੇ 1-9 ਰੁਪਈਏ ਸੁੱਟਣੇ ਔਖੇ ਦਰਿਆ ਵਿੱਚ। ਸਭ ਕੁਝ ਬੁਰਦਾ ਕਰਕੇ ਮਾਤਾ ਨੇ ਆਖਿਆ ਸੀ, ਮਾਤਾ ਗੁਜਰੀ ਜੀ ਨੇ, ਸਿੰਘਾਂ ਨੂੰ ਦੇ ਦਿਓ। ਮਹਾਰਾਜ ਕਹਿੰਦੇ ਮਾਤਾ ਤੂੰ ਮੈਨੂੰ ਜ਼ਹਿਰ ਦੇ ਸਕਦੀ, ਮੈਂ ਸਿੰਘਾਂ ਨੂੰ ਦੇ ਦਿੰਦਾ। ਕਹਿੰਦੀ ਮੈਂ ਕਿਵੇਂ ਆਪਣੇ ਪੁੱਤਰ ਨੂੰ ਜ਼ਹਿਰ ਦਿਆਂ? ਫਿਰ ਮਹਾਰਾਜ ਕਹਿੰਦੇ ਮੈਂ ਕਿਵੇਂ ਦਿਆਂ ਆਪਣੇ ਖਾਲਸੇ ਨੂੰ? ਸਭ ਕੁਝ ਤਿਆਗ ਕੇ ਅਤੇ ਮਾਛੀਵਾੜੇ ਦੇ ਜੰਗਲਾਂ 'ਚ ਪੁੱਤਰਾਂ ਨੂੰ ਵੀ ਵਾਰ ਕੇ ਆਖਿਆ ਸੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਜਾਗਦੀ ਜੋਤ ਕਰਕੇ ਹੀ ਸੀ। ਜਾਗਤ ਜੋਤ ਜਪੈ ਨਿਸ ਬਾਸੁਰ,
ਜਾਗਤ ਜੋਤ ਜਪੈ ਨਿਸ ਬਾਸੁਰ, ਜਾਗਤ ਜੋਤ ਜਪੈ ਨਿਸਵਾਸੁਰ ਜਾਗਤ ਜੋਤ ਜਪੈ ਨਿਸਵਾਸੁਰ
ਏਕ ਬਿਨਾ ਮਨ ਨੈਕ ਨਯਾਨੈ ਏਕ ਬਿਨਾ ਮਨ ਨੈਕ ਨਯਾਨੈ
ਬਿਨਾ ਮਨ ਨੈਕ ਨਯਾਨੈ ਏਕ ਬਿਨਾ ਮਨ ਨੈਕ ਨਯਾਨੈ
ਏਕ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਆਪਣੇ ਮਨ ਵਿੱਚ ਕਿਸੇ ਚੀਜ਼ ਦਾ ਮੋਹ ਨਾ ਲਿਆਵੇ, ਕਿਸੇ ਵਸਤੂ ਦਾ ਵੀ ਉਹਦੇ ਉੱਤੇ ਮਨ ਦੇ ਉੱਤੇ ਅਸਰ ਨਾ ਪਵੇ, ਉਹ ਖਾਲਸਾ ਹੈ। ਹਾਂਜੀ,
ਪੂਰਨ ਪ੍ਰੇਮ ਪ੍ਰਤੀਤ ਸਜੈ।
ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਆ ਉਹਦੀ ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਦੇ ਨਾਲ ਪੂਰਨ ਪ੍ਰੀਤੀ ਹੋਵੇ, ਪੂਰਨ ਪ੍ਰੇਮ। ਦੋ ਚੀਜ਼ਾਂ ਖਾਲਸਾ ਜੀ, ਇੱਕ ਹੁੰਦੀ ਪ੍ਰੀਤ, ਇੱਕ ਹੁੰਦੀ ਪ੍ਰਤੀਤ। ਪ੍ਰੀਤ ਹੁੰਦੀ ਪਿਆਰ, ਪ੍ਰਤੀਤ ਹੁੰਦੀ ਭਰੋਸਾ। ਕਈਆਂ ਨਾਲ ਅਸੀਂ ਪ੍ਰੀਤ ਕਰਦੇ ਹਾਂ, ਕਈਆਂ ਦੇ ਅਸੀਂ ਪ੍ਰਤੀਤ ਕਰਦੇ। ਕਿਸੇ ਨਾਲ ਪ੍ਰੀਤ ਕਰਦੇ ਹਾਂ, ਜ਼ਰੂਰੀ ਨਹੀਂ ਵੀ ਉਹਦੇ 'ਤੇ ਪ੍ਰਤੀਤ ਵੀ ਕਰਦੇ ਹੋਈਏ। ਪ੍ਰੀਤ ਤਾਂ ਹੈ ਬੱਚੇ 'ਤੇ, ਮੇਰਾ ਬੱਚਾ ਹੈ, ਬੜਾ ਪਿਆਰਾ, ਪਰ ਉਹਨੂੰ 500 ਦਾ ਨੋਟ ਨਹੀਂ ਫੜਾਵਾਂਗੇ, ਪਹਾੜ ਨਾ ਸੁੱਟੇ, ਇਹਦਾ ਕੀ ਭਰੋਸਾ, ਨਿਆਣਾ ਗੁਆ ਨਾ ਆਵੇ। ਪ੍ਰੇਮ ਤਾਂ ਹੈ ਪਰ ਭਰੋਸਾ ਕੋਈ ਨਹੀਂ, ਨਿਆਣਾ ਬੱਚਾ ਬੇਸਮਝ ਹੈ, ਸੁੱਟ ਦੇਗਾ ਗੁਆ ਦੇਗਾ। ਕਿਸੇ ਸਿਆਣੇ ਬੰਦੇ 'ਤੇ ਭਰੋਸਾ ਹੈ, ਜ਼ਰੂਰੀ ਨਹੀਂ ਵੀ ਉਹਦੇ ਨਾਲ ਪਿਆਰ ਹੋਵੇ। ਬੰਦਾ ਠੀਕ ਹੈ ਕੰਮ ਦਾ, ਆਪਾਂ ਆਪਣਾ ਕੰਮ ਕਢਾ ਲਈਏ, ਆਪਾਂ ਕਿਉਂ ਪ੍ਰੇਮ ਕਰੀਏ ਉਹਦੇ ਨਾਲ। ਪਰ ਗੁਰੂ ਸਾਹਿਬ ਕਹਿੰਦੇ ਆ ਇੱਕ ਤਰਫੀ ਗੱਲ ਨਹੀਂ ਬਣਨੀ, ਦੋਵੇਂ ਚਾਹੀਦੀਆਂ। ਉਸ ਪਰਮੇਸ਼ਰ ਨਾਲ ਤੇਰਾ ਪ੍ਰੇਮ ਵੀ ਸਿਖਰਾਂ ਦਾ ਹੋਵੇ ਅਤੇ ਉਹਦੇ 'ਤੇ ਭਰੋਸਾ ਵੀ ਹੋਵੇ ਵੀ ਸਦਾ ਮੇਰੇ ਅੰਗ ਸੰਗ ਹੈ। ਆਖੋ ਸ੍ਰੀ ਵਾਹਿਗੁਰੂ। ਪੂਰਾ ਵਿਸ਼ਵਾਸ ਹੋਵੇ ਕਿ ਉਹ ਪਰਮੇਸ਼ਰ ਮੇਰੇ ਨਾਲ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ, ਕਈ ਸੰਪਰਦਾਇ ਦੋਵੇਂ ਤਰ੍ਹਾਂ ਦੇ ਅਰਥ 'ਤੇ ਵਿਸ਼ਰਾਮ ਲਾਏ ਗਏ। ਕਹਿੰਦੇ ਐਸਾ ਬਰਤ ਧਾਰਨ ਕਰ ਲਵੇ, ਕੈਸਾ ਬਰਤ ਧਾਰਨ ਕਰ ਲਵੇ, ਪ੍ਰੀਤ ਔਰ ਪ੍ਰਤੀਤ ਦਾ, ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਦਾ ਵਰਤ, ਭੁੱਖੇ ਰਹਿਣ ਦਾ ਵਰਤ ਨਹੀਂ ਹੈ ਵੀ ਆਪਾਂ ਅੱਜ ਸੋਮਵਾਰ ਹੈ ਵਰਤ ਰੱਖ ਲਿਆ, ਮੰਗਲਵਾਰ ਹੈ ਵਰਤ ਰੱਖ ਲਿਆ, ਪੂਰਨਮਾਸ਼ੀ ਹੈ ਵਰਤ ਰੱਖ ਲਿਆ, ਪਰ ਨਹੀਂ। ਵਰਤ ਰੱਖਣਾ ਤਾਂ ਪ੍ਰੇਮ ਦਾ ਰੱਖ, ਵਰਤ ਰੱਖਣਾ ਤਾਂ ਭਰੋਸੇ ਦਾ ਰੱਖ, ਵਾਹਿਗੁਰੂ 'ਤੇ ਭਰੋਸਾ ਰੱਖ। ਐਸੇ ਮਹਾਂਪੁਰਸ਼ ਹੋਏ ਬਾਬਾ ਆਨੰਦ ਸਿੰਘ ਜੀ ਮਹਾਰਾਜ, ਕਹਿੰਦੇ ਵੀ ਭਰੋਸਾ ਸੀ ਰੱਬ 'ਤੇ, ਰੋਟੀ ਭੇਜੇਗਾ ਤਾਂ ਖਾਵਾਂਗੇ, ਨਹੀਂ ਤਾਂ ਬੈਠੇ ਆਪਣੇ ਚੁੱਲ੍ਹੇ 'ਤੇ ਨਹੀਂ ਪਕਾਈ। ਭਾਵੇਂ ਅੱਜ ਅਸੀਂ ਰੀਸਾਂ 'ਤੇ ਕਰ ਲੈਂਦੇ ਹਾਂ ਉਹਨਾਂ ਦੀਆਂ, ਪਰ ਪਹਿਲਾਂ ਟੈਲੀਫੋਨ ਕਰ ਦਿੰਦੇ ਆ ਵੀ ਅਸੀਂ ਬੈਠੇ ਹਾਂ, ਰੋਟੀ ਭੇਜ ਦਿਆ ਜੇ, ਉਹ ਗੱਲ ਹੋਰ ਹੈ। ਉਹਨਾਂ ਨੇ ਟੈਲੀਫੋਨ ਤਾਂ ਨਹੀਂ ਕੀਤਾ, ਉਹਨਾਂ 'ਤੇ ਬੈਠੇ ਆ ਵੀ ਆਏਗਾ ਪਰਮੇਸ਼ੁਰ 'ਤੇ ਖਾਵਾਂਗੇ। ਕੈਸੇ ਮਹਾਂਪੁਰਸ਼ਾਂ ਦੀਆਂ ਖੇਡਾਂ, ਭਰੋਸਾ ਵੀ ਹੋਵੇ ਅਤੇ ਵਿਸ਼ਵਾਸ, ਅਤੇ ਫਿਰ ਨਾਲ ਪ੍ਰੇਮ ਹੋਵੇ ਉਹਦੇ ਨਾਲ, ਐਸਾ ਵਰਤ ਹੋਵੇ। ਹਾਂਜੀ,
ਗੋਰ ਮੜੀ ਮਟ ਭੂਲ ਨਾ ਮੰਨੇ,
ਗੋਰਾਂ ਮੜੀਆਂ ਮਟਾਂ ਨੂੰ ਭੁੱਲ ਕੇ ਵੀ ਨਾ ਮੰਨੇ, ਕਿਉਂਕਿ ਜਿਹੜੀਆਂ ਆਪ ਹੀ ਮੜੀਆਂ ਹਨ ਸਾਡਾ ਕੀ ਸਵਾਰਨਗੀਆਂ। ਕਬਰਾਂ ਮੜੀਆਂ, ਮਹਾਰਾਜ ਕਹਿੰਦੇ ਇੱਕ ਮੜੀਅਨ ਕਬਰ ਨਵੇ ਜਾਹੀ, ਦੂਹਨ ਮੇ ਪਰਮੇਸ਼ਰ ਨਾਹੀ। ਹਿੰਦੂ ਮੜੀਆਂ ਨੂੰ ਪੂਜੀ ਜਾਂਦੇ, ਮੁਸਲਮਾਨ ਕਬਰਾਂ ਨੂੰ। ਰੱਬ ਦੋਵਾਂ ਵਿੱਚ ਹੀ ਨਹੀਂ ਹੈ, ਉਹ ਰੱਬ ਅਤੇ ਬੰਦੇ ਦੇ ਵਿੱਚ ਹੈ। ਬੰਦੇ ਨੂੰ ਤਾਂ ਮਾਰ ਦਿੰਦੇ ਹਾਂ ਫਟਾਫਟ, ਚੱਕ ਦਿਓ ਫੱਟੇ ਦੇ, ਇਹਨੂੰ ਮਾਰ ਦਿਓ, ਵੱਢ ਦਿਓ। ਜਿਹਦੇ ਵਿੱਚ ਵਾਹਿਗੁਰੂ ਵੱਸਦਾ ਉਹਨੂੰ ਮਾਰ ਦਿਓ, ਅਤੇ ਜਿੱਥੇ ਮਿੱਟੀ ਹੈ ਉਹਨੂੰ ਪੂਜੀ ਜਾਓ। ਕੈਸੀ ਅਨੋਖੀ ਦੁਨੀਆਂ ਦੀ ਚਾਲ ਹੈ। ਮਹਾਰਾਜ ਕਹਿੰਦੇ ਮੇਰਾ ਖਾਲਸਾ ਮੜੀਆਂ ਕਬਰਾਂ 'ਤੇ ਸਿਰ ਨਾ ਚੁਕਾਵੇ, ਭੁੱਲ ਕੇ ਵੀ ਨਾ। ਉਹ ਜਾਗਦੀ ਜੋਤ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਹੈ, ਅਕਾਲ ਪੁਰਖ ਵਾਹਿਗੁਰੂ ਦਾ ਪ੍ਰਕਾਸ਼ ਹੈ ਇਹਦੇ ਵਿੱਚ। ਇਸ ਜਾਗਦੀ ਜੋਤ ਨੂੰ ਛੱਡ ਕੇ ਬੜੀਆਂ ਕਬਰਾਂ 'ਤੇ ਭੁੱਲ ਕੇ ਵੀ ਨਾ ਜਾਵੇ।
ਤੀਰਥ ਦਾਨ ਦਇਆ ਤਪ ਸੰਜਮ,
ਏਕ
ਬਿਨਾ ਨਹਿ ਨੈਕ ਪਛਾਣ।
ਇੱਕ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਨੂੰ ਥੋੜ੍ਹਾ ਜਿੰਨਾ ਵੀ ਨਾ ਪਛਾਣੇ, ਭਾਵ ਉਹਨਾਂ ਨਾਲ, ਮਹਾਰਾਜ ਜਿਵੇਂ ਕਹਿੰਦੇ ਨਾ ਕਿ ਕਾਨ ਸੁਣੇ ਪਹਿਚਾਣ ਨਾ ਤਿੰਨ ਸੁਣ, ਮੈਂ ਕੰਨਾਂ ਨਾਲ ਜ਼ਰੂਰ ਸੁਣਿਆ ਪਰ ਮੇਰੀ ਉਹਨਾਂ ਨਾਲ ਜਾਣ ਪਛਾਣ ਕੋਈ ਨਹੀਂ। ਤੀਰਥ ਦਾਨ ਦਇਆ ਤਪ ਸੰਜਮ, ਇਹਦੇ ਦੋ ਅਰਥ ਖਾਲਸਾ ਜੀ, ਕਿਉਂਕਿ ਅਵਸਥਾ ਦੇ ਮੁਤਾਬਕ ਅਰਥ ਹੁੰਦੇ ਆ, ਇੱਕ ਨਿਸ਼ੇਧ ਪੱਖ ਤੋਂ ਹੁੰਦੇ, ਇੱਕ ਵਿਧੇਹ ਪੱਖ ਤੋਂ ਹੁੰਦੇ। ਨਿਸ਼ੇਧ ਪੱਖ ਤੋਂ ਅਰਥ ਇਹ ਹੈ ਵੀ ਗੁਰੂ ਕਾ ਖਾਲਸਾ ਫੋਕਟ ਤੀਰਥਾਂ ਦੇ ਉੱਤੇ ਭਟਕ ਕੇ ਆਪਣਾ ਸਮਾਂ ਨਾ ਖਰਾਬ ਕਰੇ। ਦਾਨ ਹੰਕਾਰੀਆਂ ਵਾਲਾ, ਮੈਂ ਇੰਨਾ ਦਾਨੀ ਹਾਂ, ਮੈਂ ਸੋਨਾ ਦਾਨ ਕੀਤਾ, ਮੈਂ ਚਾਂਦੀ ਦਾਨ ਕੀਤੀ, ਮੈਂ ਆਹ ਦਾਨ ਕੀਤਾ, ਗੁਰਦੁਆਰਿਆਂ 'ਚ ਮੈਂ ਇੰਨੇ ਪੱਖੇ ਲਵਾਏ, ਇੰਨੇ ਕੂਲਰ ਲਵਾਏ, ਇਹੋ ਜਿਹਾ ਵਿਖਾਵੇ ਦਾ ਦਾਨ ਨਾ ਕਰੇ। ਔਰ ਕਰੜਾ ਤਪ ਸਰੀਰ ਨੂੰ ਕਸ਼ਟ ਦੇਣ ਵਾਲਾ ਅਤੇ ਵਿਖਾਵੇ ਦੀ ਦਇਆ ਅਤੇ ਵਿਖਾਵੇ ਦਾ ਸੰਜਮ ਨਾ ਕਰੇ, ਵਿਖਾਵੇ ਦਾ ਨਾ ਕਰੇ, ਇਹਨਾਂ ਵੱਲ ਧਿਆਨ ਨਾ ਦੇਵੇ, ਇੱਕ ਪਰਮੇਸ਼ਰ ਨਾਲ ਜੁੜ ਜਾਵੇ। ਦੂਜਾ ਵਿਧੇਹ ਪੱਖ ਤੋਂ ਅਰਥ ਹੈ, ਕਿਉਂਕਿ ਬਾਣੀ ਸਾਰੇ ਪੱਖਾਂ ਤੋਂ ਪ੍ਰਕਾਸ਼ ਪਾਉਂਦੀ ਹੈ। ਤੀਰਥ ਦਾਨ ਦਇਆ ਤਪ ਸੰਜਮ, ਖਾਲਸੇ ਦਾ ਇਹੀ ਤੀਰਥ ਹੈ, ਇਹੀ ਦਾਨ ਹੈ, ਇਹੀ ਤਪ ਹੈ, ਇਹੀ ਦਇਆ ਹੈ, ਇਹੀ ਸੰਜਮ ਹੈ ਕਿ ਉਹ ਇੱਕ ਅਕਾਲ ਪੁਰਖ ਨਾਲ ਜੁੜ ਜਾਵੇ। ਤੀਸਰਾ ਅਰਥ ਹੈ ਕਿ ਖਾਲਸਾ ਤੀਰਥ 'ਤੇ ਜਾਵੇ, ਸ਼੍ਰੀ ਅੰਮ੍ਰਿਤਸਰ ਸਾਹਿਬ, ਹਜੂਰ ਸਾਹਿਬ, ਹੇਮਕੁੰਟ ਸਾਹਿਬ, ਕਿੰਨੇ ਪਾਵਨ ਤੀਰਥ ਨੇ ਜਿੱਥੇ ਜਾਣਾ ਜ਼ਰੂਰੀ ਹੈ। ਤਪ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹ ਤਪ ਹੈ। ਜਦੋਂ ਨੀਂਦ ਆਉਂਦੀ ਹੈ ਵੀ ਚਲੋ ਹੋਰ ਘੜੀ ਸੌਂ ਲਈਏ, ਉਦੋਂ ਉੱਠਣਾ ਤਪ ਹੈ। ਗੁਰਦੁਆਰੇ 'ਤੇ ਜਾ ਕੇ ਮੀਂਹ ਕਣੀ ਪੈਂਦਾ ਹੋਵੇ, ਗੁਰੂ ਘਰ ਦੇ ਜੋੜੇ ਝਾੜਨੇ, ਸੇਵਾ ਕਰਨਾ ਤਪ ਹੈ। ਸਤਿਗੁਰ ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਤਪਾਂ 'ਚੋਂ ਸ੍ਰੇਸ਼ਟ ਤਪ ਹੈ। ਕਹਿੰਦੇ ਇਹ ਸਾਰਾ ਕੁਝ ਕਰਦਿਆਂ ਹੋਇਆ, ਜਿਵੇਂ ਭਗਵਾਨ ਕ੍ਰਿਸ਼ਨ ਜੀ ਗੀਤਾ 'ਚ ਕਹਿੰਦੇ, ਅਰਜਨ ਸ਼ੁਭ ਕਰਮ ਕਰ, ਤੂੰ ਕਰਮ ਨਹੀਂ ਛਡਾਇਆ, ਪਰ ਕਰਮ ਮੈਨੂੰ ਸੌਂਪ ਦੇ, ਵੀ ਮੈਂ ਨਹੀਂ ਕਰ ਰਿਹਾ, ਵਾਹਿਗੁਰੂ ਤੇਰਾ ਹੀ ਹੈ, ਤੇਰਾ ਤੁਝ ਕੋ ਸੌਂਪ ਦੇ, ਕਿਆ ਲੱਗਾ ਮੇਰਾ। ਕਰਮ ਦੇ ਫਲ ਦੀ ਇੱਛਾ ਤਿਆਗ, ਕਿ ਮੈਨੂੰ ਕਰਮ ਦਾ ਫਲ ਮਿਲੇ, ਇਹ ਭਾਵਨਾ ਛੱਡ ਦੇ, ਤਾਂ ਸ੍ਰੀ ਕਲਗੀਧਰ ਪਾਤਸ਼ਾਹ ਕਹਿੰਦੇ ਉਹਦਾ ਕੀਤਾ ਹੋਇਆ ਤੀਰਥ ਸਫਲ ਹੈ। ਉਹਦਾ ਕੀਤਾ ਹੋਇਆ ਦਾਨ, ਦਾਨ ਤੋਂ ਰੋਕਿਆ ਨਹੀਂ। ਅੱਜ ਕੱਲ੍ਹ ਸਾਡਾ ਪ੍ਰਚਾਰ ਇਹੋ ਜਿਹਾ, ਇੱਕ ਪਾਸੇ ਤੁਰ ਪੈਂਦੇ ਹਾਂ, ਦਾਨ ਦਾ ਖੰਡਨ ਕਰੇ ਤਾਂ ਦਾਨ ਦਾ ਗੁਰੂ ਘਰ 'ਚ ਹੈ ਹੀ ਨਹੀਂ। ਗੁਰੂ ਕਹਿ ਰਹੇ ਹੋ, ਜੇ ਗੁਰੂ 'ਚ ਘਰ ਦੇ ਵਿੱਚ ਲੰਗਰ ਪ੍ਰਸ਼ਾਦ ਦੀ ਸੇਵਾ ਨਾ ਕਰਾਂਗੇ, ਕਿਵੇਂ ਗੁਰੂ ਕੇ ਲੰਗਰ ਚੱਲਣਗੇ? ਸੇਵਾ ਵੀ ਤਾਂ ਕਰਨੀ ਹੈ, ਪਰ ਉਹਦਾ ਹੰਕਾਰ ਨਾ ਹੋਵੇ ਵੀ ਮੈਂ ਦਾਨੀ ਹਾਂ, ਬਲਕਿ ਇੱਦਾਂ ਸੌਂਪੇ ਵੀ ਤੇਰਾ ਤੈਨੂੰ ਦੇ ਰਿਹਾ, ਤੇਰਾ ਤੁਝ ਕੋ ਸੌਂਪਤੇ, ਮੇਰਾ ਕੁਝ ਨਹੀਂ ਹੈ। ਐਸੀ ਭਾਵਨਾ ਨਾਲ ਜੋ ਸੌਂਪ ਕੇ ਦਾਨ ਕਰੇ, ਉਹਦਾ ਦਾਨ ਵੀ ਸਫਲ ਹੈ। ਨਹਿ ਏਕ ਪਛਾਣ ਹੈ, ਸਾਰਿਆਂ ਕਿਰਿਆਵਾਂ ਵਿੱਚ, ਸਾਰੇ ਕਰਮਾਂ ਧਰਮਾਂ 'ਚ ਇੱਕ ਤੋਂ ਬਿਨਾਂ ਦੂਜਾ ਕੁਛ ਨਹੀਂ, ਐਸਾ ਜਾਣ ਲਵੇ। ਮੈਂ ਕਰਤਾ ਨਹੀਂ ਹਾਂ, ਤੂੰ ਹੀ ਕਰਤਾ ਹੈ। ਜਦ ਇਹ ਜਾਣੈ ਮੈਂ ਕਿਛ ਕਰਤਾ, ਤਬਲਾ ਗਰਭ ਜੋ ਮੈਂ ਫਿਰਤਾ। ਹਾਂਜੀ,
ਪੂਰਨ ਜੋਤ ਜਗੈ ਘਟ ਮੈਂ,
ਜਦੋਂ ਹਿਰਦੇ ਵਿੱਚ ਅਕਾਲ ਪੁਰਖ ਦੀ ਪਰਿਪੂਰਨ ਦੀ ਜੋਤ ਜਾਗ ਪੈਂਦੀ ਹੈ,
ਤਬ ਖਾਲਸ ਤਾਹੇ ਨਖਾਲਸ ਜਾਣੈ।
ਮਹਾਰਾਜ ਕਹਿੰਦੇ ਸ਼ੁੱਧ ਸਰੂਪ ਹੋ ਜਾਂਦਾ, ਆਤਮਾ ਪਰਮਾਤਮਾ ਹੋ ਜਾਂਦੀ ਹੈ। ਉਸ ਵੇਲੇ ਤੋਈ ਮੋਈ, ਮੋਈ ਤੋਈ, ਅੰਤਰ ਕੈਸਾ ਵਾਲੀ ਅਵਸਥਾ ਹੁੰਦੀ ਹੈ, ਉਹਨੂੰ ਪੂਰਨ ਖਾਲਸਾ ਕਹਿੰਦੇ ਹੈ। ਸਾਧ ਸੰਗਤ ਜੀ, ਵੈਸੇ ਤਾਂ ਮੈਂ ਵੀ ਕਿਰਪਾਨ ਵੱਡੀ ਪਾਈ ਹੋਈ ਹੈ, ਅਤੇ ਮੈਨੂੰ ਕੋਈ ਪੁੱਛੇ ਵੀ ਗੁਰੂ ਵਾਲੇ, ਹਾਂਜੀ ਗੁਰੂ ਵਾਲੇ ਹਾਂ, ਸਾਡਾ ਕੌਣ ਰੀਸ ਕਰਦਾ, ਦੂਜੇ ਨੂੰ ਮੋਢਾ ਮਾਰ ਕੇ ਲੰਘਦੇ ਹਾਂ ਅਸੀਂ। ਮੈਂ ਕਈ ਵਾਰੀ ਵੇਖਿਆ, ਜਦੋਂ ਤਾਂ ਸਹਿਜਧਾਰੀ ਹੁੰਦੇ ਆ ਨਾ, ਉਦੋਂ ਤਾਂ ਚੰਗੀ ਸੇਵਾ ਕਰਦੇ ਗੁਰਦੁਆਰੇ, ਜਦੋਂ ਦਾੜਾ ਕੇਸ ਰੱਖ ਲੈਂਦੇ ਆ, ਫਿਰ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਕਹਿੰਦੇ ਪਰੇ ਹੋ, ਮੈਂ ਹੁਣ ਗੁਰੂ ਵਾਲਾ। ਪਰ ਖਾਲਸਾ ਜੀ, ਉਹ ਗੱਲ ਅਜੇ ਦੂਰ ਹੈ, ਆਖੋ ਸ੍ਰੀ ਵਾਹਿਗੁਰੂ, ਗੁੱਸਾ ਨਾ ਕਰਿਆ ਜੀ ਮੇਰੀ ਗੱਲ ਦਾ, ਉਹ ਘਰ ਅਜੇ ਦੂਰ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਗੁਰ ਲਾਗਾ ਤਬ ਜਾਨੀ ਹੈ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ, ਤਬ ਹਰ ਆਪ ਹੈ ਆਪ। ਗੁਰੂ ਵਾਲਾ ਉਦੋਂ ਬਣੇਗਾ ਜਦੋਂ ਤੈਨੂੰ ਇਸ ਸਰੀਰ ਦਾ ਮੋਹ ਵੀ ਨਹੀਂ ਰਹੇਗਾ, ਅਜੇ ਤਾਂ ਤੈਨੂੰ ਹਰ ਗੱਲ ਦਾ ਮੋਹ ਹੈ। ਠੀਕ ਹੈ, ਅਜੇ ਆਪਾਂ ਦਾਖਲਾ ਲਿਆ, ਅਜੇ ਸਕੂਲ ਵਿੱਚ ਆਪਾਂ ਦਾਖਲ ਹੋਏ ਹਾਂ, ਊੜਾ ਜਿਹੜਾ ਸ਼ੁਰੂ ਕਰਦੇ ਹੋ, ਪੜ੍ਹਨਾ ਸ਼ੁਰੂ ਕਰਦੇ ਹੋ, ਕਦੀ ਨਾ ਕਦੀ ਪਹੁੰਚੋਗੇ। ਪਰ ਜੇ ਪਹਿਲੀ ਕਲਾਸ ਵਾਲਾ ਹੀ ਕਹੇ ਮੈਂ ਪ੍ਰੋਫੈਸਰ ਹਾਂ, ਫਿਰ ਗੱਲ ਨਹੀਂ ਬਣਦੀ। ਅਜੇ ਆਪਾਂ ਸਾਰੇ ਅਜੋ ਸੋ ਨਾਮ ਸਮੁੰਦਰ ਮੈਂ, ਕਿਆ ਜਾਣੋ ਕਿਆ ਹੋਏ, ਤਰਲਾ ਮਿਹਨਤੀ ਹੈ ਪਾਤਸ਼ਾਹ ਦੇ ਚਰਨਾਂ 'ਚ। ਸਮਾਂ ਹੋ ਚੁੱਕਾ, ਸੋ ਇਤਨੇ ਹੀ ਬਚਨ ਪ੍ਰਵਾਨ ਕਰਨੇ, ਅਖੀਰਲੀ ਪੰਕਤੀ ਸਰਵਣ ਕਰੀਏ ਜੀ।
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਨੇਕ ਪਛਾਨ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।